ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਾਇਆ ਕੂੜ ਵਿਗਾੜ ਕਾਹੇ ਨਾਈਐ, ਨਾਤਾ ਸੋ ਪ੍ਰਵਾਨ ਸੱਚ ਕਮਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ, ਨਾਤਾ ਸੋ ਪ੍ਰਵਾਨ ਸੱਚ ਕਮਾਈਐ। ਜਬ ਸਾਚ ਅੰਦਰ ਹੋਏ ਸਾਚਾ, ਤਾਮ ਸਾਚਾ ਪਾਈਐ। ਲਿਖੇ ਬਾਜੋ ਸੁਰਤ ਨਾਹੀ, ਬੋਲ ਬੋਲ ਗਵਾਈਐ। ਜਿੱਥੇ ਜਾਏ ਬਹੀਐ ਭਲਾ ਕਹੀਐ, ਸੁਰਤ ਸ਼ਬਦ ਲਿਖਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ, ਜਿੱਥੇ ਜਾਏ ਬਹੀਐ ਭਲਾ ਕਹੀਐ, ਸੁਰਤ ਸ਼ਬਦ ਲਿਖਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਗੁਰੂ ਸਵਾਰੇ ਗੁਰਮੁਖਾਂ ਦੀ ਰਸਨਾ ਤੋਂ ਪਾਵਨ ਸ਼ਬਦ ਦੀਆਂ ਉਹ ਪਹਿਲੀਆਂ ਪੰਗਤੀਆਂ, ਜਿਨ੍ਹਾਂ ਵਿੱਚ ਬਹੁਤ ਹੀ ਡੂੰਘਾ ਭਾਵ ਹੈ। ਮੈਂ ਸੋਚ ਰਿਹਾ ਸੀ, ਕਾਸ਼ ਕਦੇ ਸਿੱਖ ਜਗਤ ਮਾਈ ਭਾਈ ਗੁਰਬਾਣੀ ਦੀ ਵਿਚਾਰ ਕਰਨ ਲੱਗ ਪੈਣ। ਅੱਜ ਜਿਤਨੀਆਂ ਮੁਸ਼ਕਲਾਂ ਅੱਜ ਪੰਥ ਦੇ ਅੱਗੇ ਆਈਆਂ ਨੇ, ਇਹ ਸਾਰੀਆਂ ਹੀ ਹੱਲ ਹੋ ਜਾਣ। ਪਰ ਸਾਡੀ ਮੁਸ਼ਕਲ ਇਹ ਹੈ ਕਿ ਅਸੀਂ ਬਾਣੀ ਦੀ ਵਿਚਾਰ ਵਾਲੇ ਪਾਸੇ ਬਹੁਤ ਘੱਟ ਤੁਰਦੇ। ਪਾਠ ਕਰਾ ਲਓ, ਪਾਠ ਕਰ ਲਓ, ਇੱਥੇ ਤੱਕ ਹੀ ਰੁਕ ਗਏ। ਨਹੀਂ ਭਾਈ, ਵਿਚਾਰ ਕੀਤੇ ਤੋਂ ਬਿਨਾਂ ਸਮਝ ਨਹੀਂ ਆਉਂਦੀ, ਫਿਰ ਵਿਚਾਰ ਵੀ ਕਿਵੇਂ ਕੀਤੀ ਜਾਏ। ਮੈਂ ਪਾਤਸ਼ਾਹ ਅੱਗੇ ਬੇਨਤੀ ਕੀਤੀ, ਮਹਾਰਾਜ ਦੱਸੋ, ਅਸੀਂ ਕਲਯੁਗੀ ਜੀਵ ਹਾਂ, ਸਾਡੇ ਉੱਤੇ ਬੜੀਆਂ ਚੀਜ਼ਾਂ ਭਾਰੂ ਹੋਈਆਂ ਪਈਆਂ, ਉਹਨਾਂ ਚੀਜ਼ਾਂ ਥੱਲੇ ਅਸੀਂ ਦੱਬੇ ਪਏ, ਸਾਡੇ 'ਤੇ ਕਿਰਪਾ ਕਰੋ। ਕਿਉਂਕਿ ਬਾਣੀ ਗੁਰੂ ਹੈ, ਅਤੇ ਫਿਰ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ। ਜੇ ਸੱਚਮੁੱਚ ਤੁਸੀਂ ਗਿਆਨ ਲੈਣਾ ਚਾਹੁੰਦੇ ਹੋ, ਇੱਕ ਤਾਂ ਇਹ ਸਮਝੋ ਕਿ ਬਾਣੀ ਮੰਤਰ ਨਹੀਂ ਹੈਗੀ, ਬਾਣੀ ਜੀਵਨ ਜਾਚ ਹੈ। ਜੀਵਨ ਜਾਚ ਤੇ ਸਮਝਦੇ ਹੋ ਨਾ, ਜੀਵਨ ਦੇ ਜਿਉਣ ਦਾ ਤਰੀਕਾ, ਉਹ ਢੰਗ ਜਿਹਦੇ ਨਾਲ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਜੇ ਸਾਨੂੰ ਬਾਣੀ ਦੀ ਵਿਚਾਰ ਕਰਕੇ ਉਹ ਸਮਝ ਆ ਗਿਆ, ਬਸ ਫਿਰ ਸਾਨੂੰ ਸੱਜੇ ਖੱਬੇ ਜਾਣ ਦੀ ਲੋੜ ਨਹੀਂ। ਮੈਂ ਕਿਹਾ ਮਹਾਰਾਜ ਇਹ ਵੀ ਕਿਰਪਾ ਕਰੋ, ਵਿਚਾਰ ਕਿਵੇਂ ਕਰੀਏ? ਮਹਾਰਾਜ ਕਹਿੰਦੇ ਦੇਖੋ, ਸਾਰੀ ਦੁਨੀਆਂ ਨੂੰ ਪਤਾ ਕਿ ਧਰਤੀ ਥੱਲੇ ਪਾਣੀ ਹੈਗਾ, ਪਰ ਪਾਣੀ ਨੂੰ ਪ੍ਰਗਟ ਕਰਨ ਵਾਸਤੇ ਕੀ ਕਰਨਾ ਪੈਂਦਾ? ਤੁਸੀਂ ਆਖੋਗੇ ਜੀ ਬੋਰ ਕਰਨਾ ਪੈਂਦਾ। ਸ਼ਬਦ ਬੋਰ ਆਮ ਜਾਣਦੇ ਹੋ ਤੁਸੀਂ, ਭਾਵੇਂ ਨਲਕਾ ਲਾਉਣਾ ਹੋਵੇ, ਟਿਊਬਵੈਲ ਲਾਉਣਾ ਹੋਵੇ, ਬੋਰ ਕਰਨਾ ਪੈਂਦਾ, ਤੇ ਬੋਰ ਕਰਨ ਦੇ ਨਾਲ ਉਹ ਪਾਣੀ ਪ੍ਰਗਟ ਹੋ ਜਾਂਦਾ। ਸੱਚਮੁੱਚ ਇਸੇ ਤਰ੍ਹਾਂ ਗੁਰਬਾਣੀ ਗੁਰੂ ਜੀ ਕਹਿੰਦੇ ਨੇ, ਜੇ ਤੁਸੀਂ ਗਿਆਨ ਲੈਣਾ ਹੈ, ਜੇ ਤੁਸੀਂ ਆਪਣੇ ਜੀਵਨ ਨੂੰ ਸਫਲ ਕਰਨਾ, ਤਾਂ ਫਿਰ ਮੈਂ ਤੁਹਾਨੂੰ ਤਰੀਕਾ ਦੱਸਦਾ। ਉਹ ਤਰੀਕਾ ਕੀ ਹੈ? ਹਰ ਕਾ ਬੇਲੋਮਨਾ ਬਿਲੋ ਮੇਰੇ ਭਾਈ, ਹਰ ਕਾ ਬੇਲੋਮਨਾ ਬਿਲੋ ਮੇਰੇ ਭਾਈ,
ਹਰ ਕਾ ਬੇਲੋਮਨਾ ਲੋਵੋ ਮੇਰੇ ਭਾਈ, ਹਰ ਕਾ ਬੇਲੋਮਨਾ ਬਿਲੋਵੋ ਮੇਰੇ ਭਾਈ।
ਇੱਥੇ ਆ ਕੇ ਆਸੇ ਪਾਸੇ ਨਾ ਦੇਖੋ, ਇਹ ਨਾ ਵੇਖੋ ਕੌਣ ਆ ਰਿਹਾ, ਕਿਸੇ ਨੇ ਮੱਥਾ ਟੇਕਿਆ, ਕਿਹਦਾ ਦੁਪੱਟਾ ਕਿਹੋ ਜਿਹਾ, ਕਿਹਦੀ ਪੱਗ ਕਿਹੋ ਜਿਹੀ, ਨਾ ਨਾ। ਬਿਲੋਮਨਾ ਸ਼ਬਦ ਹੁਣ ਆਮ ਹੈ, ਕਿਉਂਕਿ ਹਿੰਦੀ ਭਾਸ਼ਾ ਨੂੰ ਬਹੁਤ ਅਸੀਂ ਅੱਗੇ ਵਧਾਇਆ। ਚਲੋ ਮੁਬਾਰਕ ਹੈ, ਭਾਸ਼ਾ ਕੋਈ ਮਾੜੀ ਨਹੀਂ ਹੁੰਦੀ, ਪਰ ਭਗਤ ਕਬੀਰ ਜੀ ਕਿਉਂਕਿ ਕਾਂਸ਼ੀ ਦੇ ਜੰਮਪਲ ਹਨ, ਯੂਪੀ ਦੇ, ਉੱਥੇ ਹਿੰਦੀ ਜ਼ਿਆਦਾ ਪ੍ਰਵਿਰਤ ਹੈ, ਅਤੇ ਉਹ ਬਿਲੋਮਨਾ ਕਹਿੰਦੇ। ਤੁਸੀਂ ਕੀ ਕਹਿੰਦੇ ਹੋ? ਰਿੜਕਣਾ। ਪਤਾ ਹੈ ਰਿੜਕਣ ਵਾਲੀ ਨੂੰ ਕਿ ਇਸ ਦੁੱਧ ਵਿੱਚ ਘਿਓ ਹੈਗਾ, ਪਰ ਉਸ ਘਿਓ ਨੂੰ ਪ੍ਰਗਟ ਕਰਨ ਵਾਸਤੇ ਰਿੜਕਣਾ ਦੇ ਪਵੇ। ਜਦ ਤੱਕ ਰਿੜਕਾਂਗੇ ਨਹੀਂ, ਘਿਓ ਪ੍ਰਗਟ ਨਹੀਂ ਹੋਵੇ। ਅਸਲ ਵਿੱਚ ਸਮਾਂ ਬੜਾ ਸੰਕਸ਼ਿਪਤ ਹੁੰਦਾ, ਸੰਗਤ ਵਿੱਚ ਹਰ ਕੈਟਾਗਰੀ ਦੇ ਮਨੁੱਖ ਬੈਠੇ ਹੁੰਦੇ ਨੇ, ਬੜੇ ਬੜੇ ਗਿਆਨਵਾਨ ਵੀ ਬੈਠੇ ਨੇ, ਤੇ ਬਿਲਕੁਲ ਸਿੰਪਲ ਜਿਨ੍ਹਾਂ ਨੂੰ ਊੜਾ ਏੜਾ ਵੀ ਨਹੀਂ ਆਉਂਦਾ ਉਹ ਵੀ ਬੈਠੇ ਨੇ, ਤੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਮੈਂ ਇਹ ਪੰਗਤੀ ਇਸ ਲਈ ਤੁਹਾਨੂੰ ਸੁਣਾਈ ਹੈ, ਪੜ੍ਹਾਈ ਹੈ, ਕਿ ਜੇ ਗੁਰੂ ਦਾ ਗਿਆਨ ਲੈਣਾ, ਜੇ ਜੀਵਨ ਜਾਚ ਸਿੱਖਣੀ ਹੈ, ਤਾਂ ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਤਰੀਕਾ ਵਰਤੋ। ਹਰ ਕਾ ਬੇਲੋਮਨਾ ਬਿਲੋ ਮੇਰੇ ਭਾਈ, ਹਰ ਕਾ ਬੇਲੋਮਨਾ ਬਿਲੋ ਮੇਰੇ ਭਾਈ,
ਹਰ ਕਾ ਬੇਲੋਮਨਾ ਬਿਲੋ ਮੇਰੇ ਭਾਈ, ਹਰ ਕਾ ਬਿਲੋਮਨਾ ਬਿਲੋ ਮੇਰੇ ਭਾਈ।
ਕਿਤਨੀ ਮਿੱਠੀ ਤੇ ਪਿਆਰੀ ਪ੍ਰੇਰਨਾ ਭਾਈ। ਹੇ ਮੇਰੇ ਭਰਾਵੋ, ਇੱਥੇ ਕੋਈ ਇਸਤਰੀ ਪੁਰਸ਼ ਕਿਸੇ ਵੱਡੇ ਛੋਟੇ ਦੀ ਗੱਲ ਨਹੀਂ ਹੈਗੀ, ਕਿਸੇ ਜਾਤ ਪਾਤ ਦੀ ਗੱਲ ਨਹੀਂ ਹੈਗੀ। ਗੁਰਬਾਣੀ ਦਾ ਉਪਦੇਸ਼ ਤੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਇਹ ਵਿਤਕਰਾ ਮਿਟਾਓ, ਇਸ ਵਿਤਕਰੇ ਨੇ ਸਾਡਾ ਬੜਾ ਨੁਕਸਾਨ ਕਰ ਦਿੱਤਾ। ਬਾਬੇ ਨੇ ਆਖਿਆ ਸੀ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ, ਪਰ ਅਸੀਂ ਤੇ ਇੱਥੇ ਜਾਤਾਂ ਪਾਤਾਂ ਵਿੱਚ ਫਸੇ ਪਏ, ਗੁਰਦੁਆਰਿਆਂ ਵਿੱਚ ਵੀ ਜਾਤਾਂ। ਰਾਤ ਮੈਂ ਇੱਕ ਪਿੰਡ ਗਿਆ, ਮੈਂ ਪੁੱਛਿਆ ਜੀ ਇਹ ਪਿੰਡ 'ਚ ਕਿੰਨੇ ਗੁਰਦੁਆਰੇ ਨੇ? ਕਹਿੰਦੇ ਜੀ 11 ਨੇ। ਇੱਕ ਹੋਰ ਸਿੰਘ ਨੇ ਦੱਸਿਆ ਨੇ ਜੀ 14 ਨੇ। ਮੈਂ ਕਿਹਾ ਹੱਦ ਮੁੱਕ ਗਈ, ਬੜਾ ਵੱਡਾ ਪਿੰਡ ਹੈ। ਨਹੀਂ ਜੀ, ਇੰਨੀਆਂ ਪੱਤੀਆਂ ਨੇ ਜੱਟਾਂ ਦੇ ਇੰਨੇ ਨੇ, ਰਾਮਗੜੀਆਂ ਦੇ ਇੰਨੇ ਨੇ, ਰਵਿਦਾਸ ਭਗਤ ਜੀ ਨੂੰ ਮੰਨਣ ਵਾਲਿਆਂ ਦੇ। ਕਿਆ ਕਰ ਰਿਹਾ ਸੀ, ਕਿਆ ਕਰ ਰਿਹਾ, ਕਿੱਧਰ ਤੁਰ ਪਏ? ਚਾਤ ਮਾਰੋ ਗੁਰਮੁਖੋ, ਇਹ ਵਿਗਾੜ ਜਿਹੜਾ ਨਾ, ਇਹ ਬੜਾ ਨੁਕਸਾਨ ਕਰ ਗਿਆ ਸਾਡਾ। ਜਿਹੜਾ ਕੰਮ ਕਰਨ ਵਾਲਾ ਸੀ ਉਹ ਕਰ ਨਹੀਂ ਰਹੇ। ਬਾਣੀ ਗੁਰੂ ਜੀ ਕਹਿ ਰਹੇ ਨੇ, ਜੇ ਤੁਸੀਂ ਗਿਆਨ ਸਿੱਖਣਾ, ਜੇ ਜੀਵਨ ਸਫਲ ਕਰਨਾ, ਤੇ ਫਿਰ ਆਹ ਕੰਮ ਕਰੋ। ਜਿਹੜਾ ਗੁਰਦੁਆਰੇ ਬਣਾਉਣ ਤੇ, ਨੀਲੀਆਂ ਇਮਾਰਤਾਂ ਬਣਾਉਣ ਤੇ, ਸੋਨੇ ਲਾਉਣ ਤੇ ਸਾਰਾ ਟਾਈਮ ਨਾ ਲਾਓ, ਆਹ ਕੰਮ ਕਰੋ। ਹਰ ਕਾ ਬੇਲੋਮਨਾ ਬਿਲੋਵੋ ਮੇਰੇ ਭਾਈ, ਹਰ ਕਾ ਬੇਲੋਮਨਾ ਬਿਲੋਵੋ ਮੇਰੇ ਭਾਈ,
ਹਰ ਕਾ ਬਿਲੋਬਨਾ ਬਿਲੋਵੋ ਮੇਰੇ ਭਾਈ, ਹਰ ਕਾ ਬਿਲੋਬਨਾ ਬਿਲੋਵੋ ਮੇਰੇ ਭਾਈ।
ਮੈਨੂੰ ਤਜਰਬਾ ਹੋ ਗਿਆ, ਮੈਂ ਪਹਿਲਾਂ ਇਹ ਪੰਗਤੀ ਪੜਾਉਣਾ ਜਿਵੇਂ ਤੁਹਾਨੂੰ ਪੜਾਈ। ਕਈ ਫਿਰ ਪੁੱਛਣਗੇ ਜੀ ਕੋਈ ਰਿੜਕਣ ਦਾ ਸਮਾਨ ਇੱਥੇ ਹੈ ਨਹੀਂ, ਤੁਸੀਂ ਆਂਦੇ ਰਿੜਕੋ, ਕੀ ਰਿੜਕੀ ਹੈ, ਕਿਵੇਂ ਰਿੜਕੀ? ਅਗਲੀ ਪੰਗਤੀ ਪੜੋ। ਸਹਿਜ ਬੇਲੋਵੋ ਜੈਸੇ ਤਤ ਨਾ ਜਾਈ, ਸਹਿਜ ਬੇਲੋਵੋ ਜੈਸੇ ਤਤ ਨਾ ਜਾਈ,
ਸਹਿਜ ਬੇਲੋਵੋ ਜੈਸੇ ਤਤ ਨਾ ਜਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ।
ਤਤ ਕੀ ਹੈ? ਜੋ ਨਿਕਲਣਾ ਹੈ ਦੁੱਧ ਵਿੱਚੋਂ ਰਿੜਕ ਕੇ ਉਸਨੂੰ ਤਤ ਕਹਿੰਦੇ ਨੇ, ਮੱਖਣ ਕਹਿੰਦੇ ਨੇ, ਉਹਨੂੰ ਆਪਾਂ ਗਿਆਨ ਕਹਿ ਲਈਏ। ਜੋ ਗੁਰੂ ਕੇ ਸ਼ਬਦ ਵਿੱਚੋਂ ਗਿਆਨ ਮਿਲਣਾ, ਜਿਸ ਗਿਆਨ ਨੇ ਅਗਿਆਨ ਦਾ ਨਾਸ਼ ਕਰਨਾ। ਗੁਰਬਾਣੀ ਨੇ ਤੇ ਕਮਾਲ ਕਰ ਦਿੱਤਾ, ਆਖਿਆ ਦੀਵਾ ਬਲੇ ਅੰਧੇਰਾ ਜਾਏ। ਜੇ ਤੁਸੀਂ ਦੀਵਾ ਬਾਲੋਗੇ ਤੇ ਅੰਧੇਰਾ ਤੇ ਨਾਸ਼ ਹੋ ਜਾਏਗਾ, ਅੰਧੇਰਾ ਨਹੀਂ ਠਹਿਰ ਸਕਦਾ। ਪਰ ਅਸੀਂ ਤੇ ਦੀਵਾ ਬਾਲਣ ਵਾਲੇ ਪਾਸੇ ਤੁਰਦੇ ਹੀ ਨਹੀਂ। ਇਹ ਜਾਚ ਗੁਰੂ ਗ੍ਰੰਥ ਸਾਹਿਬ ਕੋਲੋਂ ਸਿੱਖਦੇ ਹੀ ਨਹੀਂ। ਆਖਿਆ ਸਹਿਜ ਬਿਲੋ, ਦੇਖੋ ਕਦੇ ਜਿਹੜੀ ਮੇਰੀ ਮਾਂ ਭੈਣ ਰਿੜਕਦੀ ਹੈ ਨਾ, ਆਹਾ ਬੜੀ ਤਰਤੀਬ ਦੇ ਨਾਲ ਮਦਾਣੀ ਚਲਾਉਂਦੀ ਹੈ, ਉਹਦੇ ਚੋਂ ਸੰਗੀਤ ਪੈਦਾ ਹੋ ਜਾਂਦਾ। ਇੰਨਾ ਆਨੰਦ ਆਉਂਦਾ, ਇੰਨਾ ਰਸ ਆਉਂਦਾ ਜਿਸ ਤਰ੍ਹਾਂ ਉਸ ਨੂੰ ਰਿੜਕਿਆ ਜਾਂਦਾ। ਪਰ ਜੇ ਕੋਈ ਮੇਰੀ ਕੁਛ ਅੱਜੀ ਧੀ ਭੈਣ ਮਾੜਾ ਜਿਹਾ ਹੱਥ ਉੱਤੇ ਥੱਲੇ ਮਾਰ ਦੇ, ਫਿਰ ਕੀ ਹੋਵੇਗਾ? ਮਟਕੀ ਟੁੱਟ ਜਾਏਗੀ, ਪਦਾਰਥ ਹੀ ਟੁੱਟ ਜਾਏਗਾ, ਤੱਤ ਵਸਤੂ ਲੱਭਣੀ ਕੋਈ ਨਹੀਂ। ਆਖਿਆ ਸਹਿਜ ਬਿਲੋ, ਬੜੇ ਪ੍ਰੇਮ ਦੇ ਨਾਲ ਭਾਈ ਸਾਹਿਬ ਨੇ ਪਾਠ ਕੀਤਾ, ਤੁਸੀਂ ਸੁਣਿਆ, ਆਪਾਂ ਹੁਣ ਵਿਚਾਰ ਕਰਾਂਗੇ। ਪਰ ਇਹ ਧਿਆਨ ਰੱਖਣਾ ਕਿ ਤੱਤ ਨਾ ਜਾਈ, ਉਹ ਜਿਹੜੀ ਅਸਲ ਵਸਤੂ ਹੈ ਨਾ, ਜਿਹਨੂੰ ਮੱਖਣ ਕਹਿੰਦੇ ਨੇ, ਗਿਆਨ ਕਹਿੰਦੇ ਨੇ, ਨਿਚੋੜ ਕਹਿੰਦੇ ਨੇ, ਸਾਰ ਕਹਿੰਦੇ ਨੇ, ਉਹ ਨਾ ਗੁਆਚ ਜਾਏ। ਗੁਰੂ ਪਾਤਸ਼ਾਹ ਕਹਿ ਕੀ ਰਹੇ, ਫਿਰ ਹੋਰ ਮੁਸ਼ਕਲ ਹੱਲ ਕਰ ਦਿੱਤੀ। ਆਖਿਆ ਜਿਹੜੇ ਇਹ ਸਵਾਲ ਕਰਦੇ ਨੇ ਕਿ ਜੀ ਸਮਾਨ ਕੋਈ ਨਹੀਂ ਰਿੜਕਣ ਦਾ, ਆਖਿਆ ਹੈ ਤੇ ਸਹੀ, ਪਰ ਤੁਹਾਨੂੰ ਜਾਚ ਸਿੱਖਣੀ ਪਵੇਗੀ। ਤਨ ਕਰ ਮਟਕੀ ਮਨ ਮਾਏ ਬਿਲੋਈ, ਤਨ ਕਰ ਮਟਕੀ ਮਨ ਮਾਏ ਬਿਲੋਈ,
ਤਨ ਕਰ ਮਟਕੀ ਮਨ ਮਾਏ ਬਿਲੋਈ, ਤਨ ਕਰ ਮਟਕੀ ਮਨ ਮਾਹੇ ਬੇਲੋਈ।
ਹੁਣ ਤੁਸੀਂ ਦੱਸੋ ਤੁਹਾਡੇ ਕੋਲ ਤਨ ਹੈ? ਤੁਸੀਂ ਆਖੋ ਜੀ ਹੈਗਾ ਤੇ ਤਾਂ ਹੀ ਬੈਠੇ ਹੈ, ਤੇ ਅਨੇ ਫਿਰ ਤਨ ਨੂੰ ਮਟਕੀ ਬਣਾ ਲਓ। ਆਪਾਂ ਕੋਈ ਮਟਕੀ ਬਾਹਰੋਂ ਥੋੜਾ ਲੈਣ ਜਾਣੀ, ਇਹ ਤਨ ਮਟਕੀ ਬਣਾ ਲਓ, ਪਰ ਮਨ ਨੂੰ ਮਦਾਣੀ ਬਣਾ ਲਓ। ਭਾਵ ਤਨ ਤੇ ਮਨ ਨੂੰ ਜੋੜ ਲਓ। ਦੇਖੋ ਜੇ ਮਟਕੀ ਨੀਣੀ ਤੇ ਪਈ ਹੋਵੇ ਤੇ ਮਦਾਣੀ ਕਿੱਲੀ ਨਾਲ ਲਟਕਦੀ ਹੋਵੇ, ਕਿਉਂ ਜੀ ਰਿੜਕਿਆ ਜਾ ਸਕਦਾ? ਤੁਸੀਂ ਆਖੋਗੇ ਕਦਾਚਿਤ ਨਹੀਂ। ਜੇ ਸਰੀਰ ਗੁਰੂ ਕੀ ਹਜ਼ੂਰੀ ਵਿੱਚ ਬੈਠਾ ਤੇ ਮਨ ਫਿਰਦਾ ਘਰ, ਇਹੀ ਗੱਲ ਤਾਂ ਬਾਬਾ ਨਾਨਕ ਜੀ ਨੇ ਵਈ ਨਦੀ ਵਿੱਚੋਂ ਬਾਹਰ ਆ ਕੇ ਦੱਸੀ ਸੀ ਸੁਲਤਾਨਪੁਰ ਵਿੱਚ। ਪਤਾ ਕੀ ਕਿਹਾ ਸੀ? ਕਹਿੰਦੇ ਨਾ ਕੋ ਹਿੰਦੂ ਨਾ ਮੁਸਲਮਾਨ। ਲੋਕਾਂ ਨੇ ਆਪਣੀ ਆਪਣੀ ਬੁੱਧੀ ਮੁਤਾਬਕ ਅਰਥ ਕੱਢ ਲਏ। ਬਾਬਾ ਜੀ ਕਹਿੰਦੇ ਨੇ ਹਿੰਦੂ ਮੁਸਲਮਾਨ ਚ ਕੋਈ ਫਰਕ ਨਹੀਂ। ਨਵਾਬ ਦੌਲਤ ਖਾਂ ਨੇ ਕਿਹਾ ਜੇ ਤੁਹਾਨੂੰ ਕੋਈ ਫਰਕ ਨਹੀਂ ਲੱਗਦਾ ਤੇ ਫਿਰ ਚਲੋ ਮਸੀਤ ਵਿੱਚ ਨਮਾਜ਼ ਪੜ੍ਹੋ ਸਾਡੇ ਨਾਲ। ਕਹਿੰਦੇ ਚਲੋ। ਹੁਣ ਜਿਹੜੇ ਕੱਚੇ ਪਿੰਡੇ ਸਨ ਉੱਥੇ ਸਾਰੇ ਘਬਰਾ ਗਏ, ਜੇ ਤੇ ਕੰਮ ਹੀ ਗੜਬੜੋ ਗਏ। ਬਾਬਾ ਨਾਨਕ ਮਸਜਿਦ ਵਿੱਚ ਜਾਣਗੇ, ਉੱਥੇ ਨਮਾਜ਼ ਪੜ੍ਹਨਗੇ, ਮੁਸਲਮਾਨ ਬਣ ਜਾਣਗੇ। ਅਸੀਂ ਬੜੇ ਕੱਚੇ ਹਾਂ, ਬੜੇ ਡੋਲ ਜਾਂਦੇ। ਨਹੀਂ, ਬਾਬੇ ਨੇ ਆਖਿਆ ਬਿਲਕੁਲ ਨਹੀਂ, ਮੈਂ ਜਾਵਾਂ। ਗਏ, ਨਹੀਂ ਡੋਲਿਆ ਤੇ ਇੱਕ ਬੇਬੇ ਨਾਨਕੀ ਨਹੀਂ ਡੋਲੇ, ਬਾਕੀ ਸਭ ਡੋਲ ਗਏ। ਉਹਨਾਂ ਕਿਹਾ ਦੁਨੀਆ ਦੇ ਲੋਕੋ, ਮੇਰਾ ਵੀਰ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣ ਆਇਆ, ਤੁਸੀਂ ਕੋਈ ਫਿਕਰ ਨਾ ਕਰੋ, ਸਾਖੀ ਤੁਹਾਨੂੰ ਸਾਰੀ ਆਉਂਦੀ ਹੈ। ਮੇਰੇ ਕੋਲ ਟਾਈਮ ਨਹੀਂ ਸਾਖੀਆਂ ਸੁਣਾਉਣ ਦਾ, ਆਉਂਦੀਆਂ ਮੈਨੂੰ ਬਹੁਤ ਨੇ, ਪਰ ਮੈਂ ਬੜਾ ਸੰਕੋਚ ਕਰਦਾ। ਜੋ ਬਾਬੇ ਨੇ ਉੱਥੇ ਜਾ ਕੇ ਕੀਤਾ ਉਹ ਯਾਦ ਕਰੋ ਕੀ ਸੀ। ਕੰਧਾ ਟਾਸ਼ਣਾ ਲਾ ਕੇ ਬੈਠੇ ਰਹੇ, ਉਹ ਨਮਾਜ਼ ਪੜ੍ਹਦੇ ਰਹੇ, ਨਾਲੇ ਕਾਣੀ ਅੱਖ ਨਾਲ ਵੇਖਦੇ ਰਹੇ ਵੀ ਇਹ ਤੇ ਨਮਾਜ਼ ਪੜ੍ਹ ਹੀ ਨਹੀਂ ਰਹੇ। ਔਖੇ ਸੌਖੇ ਨਮਾਜ਼ ਪੂਰੀ ਹੋਈ ਤੇ ਨਵਾਬ ਆਉਂਦਾ, ਨਾਨਕ ਜੀ ਤੁਸੀਂ ਨਮਾਜ਼ ਪੜ੍ਹੀ ਨਹੀਂ ਸਾਡੇ ਨਾਲ। ਤੇ ਬਾਬੇ ਨਾਨਕ ਜੀ ਨੇ ਕੀ ਆਖਿਆ ਸੀ, ਨਵਾਬ ਜੀ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ, ਤੁਸੀਂ ਤੇ ਇੱਥੇ ਆਏ ਨਹੀਂ ਸੀਗੇ, ਤੁਸੀਂ ਤੇ ਕਾਬਲ ਵਿੱਚ ਘੋੜੇ ਖਰੀਦ ਰਹੇ ਸੀ, ਤੇ ਮੈਂ ਨਮਾਜ਼ ਕਿਹਦੇ ਨਾਲ ਪੜ੍ਹਦਾ। ਕੋਲੋਂ ਕਾਜੀ ਬੋਲਿਆ, ਮੇਰੇ ਨਾਲ ਨਮਾਜ਼ ਪੜ੍ਹਨੀ ਸੀ। ਉਹ ਰਹਿਣ ਦਿਓ ਕਾਜੀ ਜੀ, ਤੁਸੀਂ ਵੀ ਇੱਥੇ ਨਹੀਂ ਸੀ ਗਏ, ਤੁਹਾਡੇ ਘਰ ਵੀ ਰਾਤੀ ਘੋੜੀ ਸੋਈ ਹੈ ਨਾ, ਤੁਸੀਂ ਬਛੇਰੀ ਦੀ ਸੰਭਾਲ ਕਰ ਰਹੇ ਸੀ। ਚੁੱਪ, ਸਾਡੀ ਹਾਲਤ ਇਹ ਹੈ ਸਾਧ ਸੰਗਤ, ਬੁਰਾ ਨਾ ਬਣਾਇਓ। ਮੈਂ ਕੋਈ ਉਟੰਕਣਾ ਨਹੀਂ ਕਰਦਾ, ਮੈਂ ਪ੍ਰੇਰਨਾ ਕਰਦਾ। ਮੇਰਾ ਉਟੰਕਣਾ ਕਰਨ ਦਾ ਕਦੇ ਵੀ ਭਾਵ ਨਹੀਂ ਹੁੰਦਾ ਕਿ ਸਾਨੂੰ ਕੁਝ ਲੱਭਿਆ ਨਾ। ਸਾਨੂੰ ਗੁਰੂ ਬਾਬਾ ਜੀ ਦੱਸਦੇ ਨੇ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ,
ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ,
ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ,
ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ।
ਆਖਿਆ ਤਨ ਨੂੰ ਮਟਕੀ ਬਣਾ ਲਓ, ਮਨ ਨੂੰ ਮਦਾਨੀ ਬਣਾ ਲਓ। ਚਲੋ ਮੰਨ ਲਓ, ਜੇ ਮਟਕੀ ਵੀ ਬਣ ਗਈ, ਮਦਾਨੀ ਵੀ ਤਿਆਰ ਹੋ ਗਈ, ਵਿੱਚ ਕੁਝ ਨਾ ਹੋਵੇ, ਫਿਰ ਵੀ ਨਹੀਂ ਰਿੜਕਿਆ ਜਾ ਸਕਦਾ। ਆਖਿਆ ਤਨ ਕਰ ਮਟਕੀ, ਮਨ ਮਾਹੇ ਬਿਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਐਨ ਤਿਆਰੀ ਕਰ ਦਿੱਤੀ, ਆਪਣਾ ਤਨ ਮਟਕੀ ਬਣਾਓ, ਮਨ ਵਧਾਣੀ ਬਣਾਓ, ਤੇ ਗੁਰੂ ਦਾ ਸ਼ਬਦ ਰੂਪੀ ਪਦਾਰਥ ਵਿੱਚ ਪਾ ਲਓ। ਹਰ ਕਾ ਬਿਲੋਮਨਾ ਮਨ ਕਾ ਵਿਚਾਰ, ਫਿਰ ਕੀ ਹੋਵੇਗਾ, ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ, ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ,
ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ, ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ।
ਹੁਣ ਜੇ ਤੁਹਾਡੀ ਸਮਝ ਵਿੱਚ ਆ ਗਿਆ, ਫਿਰ ਆਪਾਂ ਸ਼ਬਦ ਵਿਚਾਰ ਸ਼ੁਰੂ ਕਰ ਦਈਏ। ਗੁਰੂ ਬਾਬਾ ਜੀ ਨੇ ਸਾਨੂੰ ਉਂਗਲ ਫੜ ਕੇ ਆਖਿਆ, ਭਾਈ ਇੱਧਰ ਜਾਣਾ ਤੇ ਇੱਧਰ ਨਹੀਂ ਜਾਣਾ। ਅਸੀਂ ਆਪਣੀ ਸਿਆਣਪ ਨਹੀਂ ਛੱਡ ਰਹੇ, ਪੜ੍ਹੀ ਵੀ ਜਾ ਰਹੇ ਹਾਂ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਫਿਰ ਵੀ ਚਤੁਰਾਈ ਨਹੀਂ ਛੱਡਦੇ, ਫਿਰ ਵੀ ਅਸੀਂ ਚਲਾਕੀਆਂ ਨਹੀਂ ਛੱਡਦੇ, ਪੁੱਛਣਗੇ ਗੱਲ ਪਰ ਆਪਣਾ ਗਿਆਨ ਘੋਟੀ ਜਾਵਾਂਗੇ। ਨਾ ਭਾਈ, ਗੁਰੂ ਅੱਗੇ ਗਿਆਨ ਨਾ ਘੋਟੋ, ਬਿਲਕੁਲ ਨਿਮਰਤਾ ਦੇ ਨਾਲ ਗੁਰੂ ਕੋਲੋਂ ਕੋਈ ਸਿੱਖਣ ਨਹੀਂ ਸਿੱਖੀ। ਤੋ ਸ਼ਬਦ ਦਾ ਸਿਰਲੇਖ ਹੈ ਵਡਹੰਸ, ਇਹ ਰਾਗ ਦਾ ਨਾਮ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ। ਛੰਤ ਇਸ ਦਾ ਕਵਿਤਾ ਦਾ ਰੂਪ ਹੈ। ਛੰਤ ਸਾਡੇ ਸਮਾਜ ਵਿੱਚ ਗਾਏ ਜਾਂਦੇ ਹਨ। ਆ ਬੀਬੀਆਂ ਜਦੋਂ ਵਿਆਹ ਹੁੰਦਾ ਨਾ, ਛੰਤ ਗਾਉਂਦੀਆਂ ਨੇ। ਪਰ ਇਹ ਛੰਤ ਜਿਹੜੇ ਨੇ ਇਹ ਅਧਿਆਤਮਕ ਗਿਆਨ ਨਾਲ ਭਰੇ ਹੋਏ ਰੱਬ ਦੇ ਨਾਲ ਵਿਆਹ ਕਰਾਉਣ ਵਾਲੇ ਨੇ। ਇਹ ਛੰਤ ਇਹੋ ਜਿਹੇ ਨੇ, ਇੱਕ ਓਮਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾ ਚਰਨ ਹੈ। ਪਰਮਾਤਮਾ ਇੱਕ ਹੈ, ਪਰਮਾਤਮਾ ਸਰਵ ਸ਼ਕਤੀਵਾਨ ਹੈ, ਪਰਮਾਤਮਾ ਸਰਵ ਵਿਆਪਕ ਹੈ। ਮੇਰੇ ਪੂਜਨੀਕ ਪਿਤਾ ਜੀ ਕਿਹਾ ਕਰਦੇ ਸਨ, ਬੇਟਾ ਜਿਸ ਸਿੱਖ ਨੂੰ ਇੱਕ ਓਮਕਾਰ ਦੀ ਸਮਝ ਆ ਗਈ ਉਹਨੂੰ ਸਾਰੇ ਮੂਲ ਮੰਤਰ ਦੀ ਸਮਝ ਆ ਜਾਏ, ਜਿਹਨੂੰ ਮੂਲ ਮੰਤਰ ਦੀ ਸਮਝ ਆ ਗਈ ਉਹਨੂੰ ਜਪਜੀ ਸਾਹਿਬ ਦੀ ਸਮਝ ਆ ਜਾਏਗੀ, ਜਿਹਨੂੰ ਜਪਜੀ ਸਾਹਿਬ ਦੀ ਸਮਝ ਆ ਗਈ ਉਹਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਆ ਜਾਏ। ਤੁਸੀਂ ਆਖੋਗੇ ਹੈ ਅਸੀਂ ਤੇ ਪੜ੍ਹਦੇ ਵੀ ਠੀਕ ਨਹੀਂ, ਕੋਈ ਪੜ੍ਹਦਾ ਇੱਕਮਕਾਰ, ਕੋਈ ਪੜ੍ਹਦਾ ਏਕਮਕਾਰ। ਅਰੇ ਨਹੀਂ, ਭਾਈ ਸਾਹਿਬ ਨੇ ਬੜਾ ਠੀਕ, ਇੱਕ ਓਅੰਕਾਰ, ਪਰਮਾਤਮਾ ਇੱਕ ਹੈ, ਪਰਮਾਤਮਾ ਸਰਵ ਸ਼ਕਤੀਵਾਨ ਹੈ, ਪੈਦਾ ਵੀ ਕਰਦਾ ਪਾਲਣ ਵੀ ਕਰਦਾ ਤੇ ਮਾਰਨ ਦੀ ਸ਼ਕਤੀ ਵੀ ਰੱਖਦਾ। ਮੈਂ ਕਹਿੰਦਾ ਹੁਣ ਵੀ ਜਿਹਦੇ ਤਿੰਨ ਖਸਮ ਹੋਣ ਉਹ ਕਿਹਨੂੰ ਕਿਹਨੂੰ ਰਾਜੀ ਕਰੇ। ਲੋਕਾਂ ਦੇ ਜੀ ਪੈਦਾ ਕਰਨ ਵਾਲਾ ਬ੍ਰਹਮਾ, ਪਾਲਣ ਕਰਨ ਵਾਲਾ ਵਿਸ਼ਨੂੰ, ਮਾਰਨ ਵਾਲਾ ਸ਼ਿਵਜੀ, ਕਿਹਨੂੰ ਕਿਹਨੂੰ ਰਾਜੀ ਕਰੋਗੇ। ਬਾਬੇ ਨਾਨਕ ਨੇ ਆਖਿਆ ਇਹਨਾਂ ਤਿੰਨਾਂ ਦੀ ਉਲਝਣ ਤੋਂ ਬਚੋ ਤੇ ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ,
ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ।
ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ,
ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ।
ਜੇ ਕਿਸੇ ਨੇ ਪੁੱਛ ਲਿਆ ਮਹਾਰਾਜ ਇੱਕ ਰਹਿੰਦਾ ਕਿੱਥੇ, ਆ ਜਿਹੜੀ ਉੱਪਰਲੀ ਕਾਰ ਹੈ ਨਾ ਇੱਕ ਓਅੰਕਾਰ, ਇਹਦਾ ਮਤਲਬ ਉਹ ਸਰਵ ਵਿਆਪਕ ਹੈ। ਬਾਬੇ ਨੇ ਦੀ ਵਿਆਖਿਆ ਕਰ ਦਿੱਤੀ, ਆਖਿਆ ਉਹ ਸਰੀਰ ਨਹੀਂ ਉਹ ਜੋਤ ਹੈ ਤੇ ਜੋਤ ਸਾਰਿਆਂ ਵਿੱਚ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਸਭ ਮੈਂ ਜੋਤ, ਜੋਤ ਹੈ ਸੋਏ,
ਸਭ ਮੈਂ ਜੋਤ, ਜੋਤ ਹੈ ਸੋਏ, ਸਭ ਮੈਂ ਜੋਤ, ਜੋਤ ਹੈ ਸੋਏ।
ਇਹ ਬੁਨਿਆਦੀ ਗੱਲਾਂ ਨੇ ਜਿਹਨਾਂ ਨੂੰ ਹਰ ਗੁਰੂ ਸਿੱਖ ਮਾਈ ਭਾਈ ਨੂੰ ਪਹਿਲਾਂ ਆਪ ਸਮਝਣਾ ਚਾਹੀਦਾ, ਫਿਰ ਆਪਣੇ ਆਲੇ ਦੁਆਲੇ ਸਮਝਾਉਣਾ ਚਾਹੀਦਾ। ਪਰ ਅਸੀਂ ਅਣਗਹਿਲੀ ਕਰ ਰਹੇ ਹਾਂ, ਆਪਣੇ ਘਰ ਵਿੱਚ ਵੀ ਨਹੀਂ ਸਮਝਾਉਂਦੇ। ਬੱਚਿਆਂ ਨੂੰ ਕਹਿੰਦੇ ਜੀ ਅਸੀਂ ਕਾਨਵੈਂਟ ਸਕੂਲ ਭੇਜਣਾ, ਫਿਰ ਉੱਥੇ ਤੇ ਉਹੀ ਸਿੱਖਿਆ ਮਿਲੇਗੀ, ਤੇ ਜਦੋਂ ਉਹ ਸਿੱਖਿਆ ਬੱਚੇ ਲੈ ਲੈਂਦੇ ਫਿਰ ਅਸੀਂ ਪਿੱਟਣ ਲੱਗ ਪੈਂਦੇ ਹਾਂ, ਪੈਸੇ ਆਪ ਖਰਚੇ, ਫੀਸਾਂ ਆਪ ਦਿੱਤੀਆਂ, ਤੇ ਉੱਥੇ ਤੇ ਫਿਰ ਉਹੀ ਪੜ੍ਹਾਈ ਕਰਾਉਂਗੇ। ਉਹਦੇ ਸਲੋ ਪੋਇਜ਼ਨ ਦਿੰਦੇ ਨੇ, ਹੌਲੀ ਹੌਲੀ ਗੁਰਬਾਣੀ ਨਾਲੋਂ ਵੀ ਤੋੜੋ, ਇਹ ਕੜਾ ਵੀ ਲਾ ਦਿਓ, ਕਿਰਪਾਨ ਵੀ ਲਾ ਦਿਓ, ਕੰਘੇ ਦੀ ਕੀ ਲੋੜ। ਅਸੀਂ ਆਪ ਆਪਣੀਆਂ ਬੇੜੀਆਂ ਵਿੱਚ ਵੱਟੇ ਪਾ ਰਹੇ, ਜਿਹੜੀ ਚੀਜ਼ ਘਰੋਂ ਦੇਣੀ ਸੀ ਉਹ ਵੀ ਨਹੀਂ ਦੇ ਰਹੇ, ਬਾਹਰੋਂ ਵੀ ਨਹੀਂ ਮਿਲ ਰਹੀ, ਬਸ ਬਜਾਈ ਜਾਓ ਛੁਣ ਛੁਣੇ। ਗੁਰੂ ਨਾਲ ਜੁੜੋ, ਇੱਕ ਓਅੰਕਾਰ। ਸੰਖੇਪ ਜੀ ਵਿਆਖਿਆ ਕੀਤੀ ਹੈ, ਕਿਉਂਕਿ ਮੈਂ ਦੱਸਿਆ ਨਾ ਸੰਗਤ ਵਿੱਚ ਗਿਆਨੀ ਵੀ ਬੈਠੇ ਨੇ ਤੇ ਸੰਗਤ ਵਿੱਚ ਸਿੰਪਲ ਸਧਾਰਨ ਵੀ ਬੈਠੇ ਨੇ, ਇਹ ਗੱਲ ਸਮਝਣੀ ਬਹੁਤ ਜ਼ਰੂਰੀ। ਪਰ ਸਤਿਗੁਰ ਪ੍ਰਸਾਦ, ਹੁਣ ਗੁਰਬਾਣੀ ਵਿੱਚ ਪ੍ਰਸਾਦ ਅੱਖਰ ਤਿੰਨ ਰੂਪਾਂ ਵਿੱਚ ਆਉਂਦਾ ਹੈ। ਇੱਕ ਪ੍ਰਸਾਦ ਦੱਦੇ ਨੂੰ ਔਂਕੜ ਨਾਲ ਆਉਂਦਾ, ਇੱਕ ਪ੍ਰਸਾਦ ਦੱਦੇ ਨੂੰ ਸਿਆਰੀ ਨਾਲ ਆਉਂਦਾ, ਇੱਕ ਪ੍ਰਸਾਦ ਦੱਦਾ ਮੁਕਤਾ ਵੀ ਆਉਂਦਾ। ਹੁਣ ਤੁਸੀਂ ਆਖੋਗੇ ਤਾਂ ਬੜੀ ਡੂੰਘੀ ਗੱਲ, ਹਾਂ ਹਾਂ ਸਮਝੋਗੇ ਤੇ ਫਿਰ ਭੁਲੇਖੇ ਦੂਰ ਹੋ ਜਾਣਗੇ। ਜਿਹੜਾ ਪ੍ਰਸਾਦ ਦੱਦਾ ਔਂਕੜ ਹੈ ਨਾ, ਉਹਦਾ ਅਰਥ ਹੈ ਕਿਰਪਾ। ਜਿਸ ਪ੍ਰਸਾਦ ਦੇ ਦੱਦੇ ਨੂੰ ਸਿਆਰੀ, ਉਹਦਾ ਅਰਥ ਹੈ ਕਿਰਪਾ ਦੁਆਰਾ, ਤੇ ਜਿਹੜਾ ਪ੍ਰਸਾਦ ਦੱਦਾ ਮੁਕਤਾ, ਉਹਦੇ ਨਾਲ ਕੋਈ ਸੰਬੰਧ ਕੀ ਹੈ? ਆ ਪੜ੍ਹ ਕੇ ਦੇਖ ਲਓ, ਇੱਥੇ ਲਿਖਿਆ ਹੋਵੇਗਾ ਕਾਮ ਕ੍ਰੋਧ ਅਰ ਲੋਭ ਬਿਨ ਸਜਾਏ ਆਂਗ ਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇ। ਪ੍ਰਸਾਦ ਦੇ ਦੱਦੇ ਨੂੰ ਔਂਕੜ ਹੈ, ਉੱਥੇ ਅਰਥ ਹੈ ਕਿਰਪਾ। ਤੇ ਜਦੋਂ ਪ੍ਰਸਾਦ ਦੇ ਦੱਦੇ ਨੂੰ ਸਿਆਰੀ ਲੱਗ ਗਈ, ਕਿਰਪਾ ਦੁਆਰਾ, ਤੇ ਜਦੋਂ ਪ੍ਰਸਾਦ ਦਾ ਦੱਦਾ ਮੁਕਤਾ ਹੋਵੇ, ਉਹਦੇ ਨਾਲ ਕੋਈ ਸੰਬੰਧ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 1143 ਅੰਕ ਤੇ ਪੜ੍ਹ ਕੇ ਦੇਖੋ, ਗੁਰਪੂਰਾ ਪੂਰਾ ਪ੍ਰਸਾਦ। ਇਹ ਹੁਣ ਵਿਚਾਰ ਨਾ ਕੀਤੀ ਜਾਏ ਤਾਂ ਫਿਰ ਅਸੀਂ ਗੁਰੂ ਕੇ ਚੋਰ ਹੋ ਜਾਂਦੇ। ਹੁਣ ਇਹਨੂੰ ਸਮਝ ਕੇ ਅੱਗੇ ਚੱਲੀਏ। ਪਾਤਸ਼ਾਹ ਸਮਝਾਉਂਦੇ ਨੇ, ਭਾਈ ਲੋਕ ਤੀਰਥਾਂ ਤੇ ਨਹਾਉਣ ਜਾਂਦੇ ਨੇ, ਪੜ੍ਹੋ ਜੀ।
ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈਐ।
ਦੇਖੋ ਕਾਇਆ ਆਮ ਅੱਖਰ ਤੁਸੀਂ ਵਰਤਦੇ ਹੋ, ਕਾਇਆ ਕਿਹਨੂੰ ਕਹਿੰਦੇ ਨੇ? ਸਰੀਰ। ਬਾਣੀ ਚ ਬੜੀ ਵਾਰੀ ਕਾਇਆ ਆਇਆ। ਹੁਣ ਇੱਥੇ ਸਾਧ ਦੀ ਇੱਕ ਹੋਰ ਮੁਸ਼ਕਲ ਇਹ ਹੈ ਕਿ ਗੁਰਬਾਣੀ ਚ ਦੋ ਤਰ੍ਹਾਂ ਦੀਆਂ ਮਾਤਰਾ ਹਨ, ਇੱਕ ਹਨ ਉਚਾਰਨ ਆਤਮਕ, ਇੱਕ ਹਨ ਅਰਥਾਤਮਕ। ਜਿਹੜੀਆਂ ਉਚਾਰਨ ਆਤਮਕ ਨੇ ਉਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ, ਜਿਹੜੀਆਂ ਅਰਥਾਤਮਕ ਨੇ ਉਹਨਾਂ ਨੂੰ ਕੋਈ ਬੋਲ ਨਹੀਂ ਸਕਦਾ। ਹੁਣ ਇੱਥੇ ਕੂੜ ਦੇ ਰਾੜੇ ਨੂੰ ਸਿਆਰੀ ਹੈ, ਵਿਗਾੜ ਦੇ ਰਾੜੇ ਨੂੰ ਸਿਆਰੀ ਹੈ। ਇਹਨੂੰ ਕੂੜੇ ਵਿਗਾੜੇ ਤਾਂ ਨਹੀਂ ਪੜਦੇ। ਇਹ ਸਿਆਰੀ ਦਾ ਮਤਲਬ ਇਹ ਹੈ ਕਿ ਕੂੜ ਦੇ ਨਾਲ ਵਿਗਾੜ ਕੇ ਕਾਇਆ ਨੂੰ ਮੈਲੀ ਕਰਕੇ ਫਿਰ ਨਾਤੇ ਤੀਰਥਾਂ ਦੇ ਤੁਰ ਪਓ। ਲੋਕੀ ਇਹੀ ਕਰ ਰਹੇ ਨੇ, ਨਹਾਉਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪੌ ਲੱਥੀ ਨਾਤਿਆਂ ਦੋਏ ਪਾ ਚੜੀਅਸ ਹੋਰ। ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰੇ। ਪਹਿਲਾਂ ਸਰੀਰ ਨੂੰ ਮੈਲਾ ਕੀਤਾ, ਪਹਿਲਾਂ ਇਹਨੂੰ ਝੂਠ ਬੋਲ ਕੇ ਝੂਠੇ ਪਦਾਰਥ ਇਕੱਠੇ ਕਰਕੇ ਸਹੁੰ ਗੁਰੂ ਦੀ ਸਹੁੰ ਵਾਹਿਗੁਰੂ ਦੀ ਚੁੱਕ ਚੁੱਕ ਕੇ ਲੋਕਾਂ ਨੂੰ ਲੁੱਟਿਆ, ਫਿਰ ਤੀਰਥਾਂ ਤੇ ਨਾ ਤੁਰ ਪਏ। ਮਹਾਰਾਜ ਕਹਿੰਦੇ ਦਾ ਕੀ ਫਾਇਦਾ ਹੋਵੇ? ਕੂੜ ਦੇ ਡਾਰੇ ਨੂੰ ਸਿਆਰੀ ਹੈ, ਵਿਗਾੜ ਦੇ ਡਾਰੇ ਨੂੰ ਸਿਆਰੀ ਹੈ। ਸਿੰਘ ਸਾਹਿਬ ਨੇ ਠੀਕ ਪਾਠ ਕੀਤਾ, ਪਰ ਉਹਦੇ ਅਰਥ ਕਰਨ ਵਾਸਤੇ ਸਾਨੂੰ ਇਹ ਦੱਸਣਾ ਪਵੇਗਾ ਕਿ ਪਹਿਲਾਂ ਕੂੜ ਦੇ ਨਾਲ ਆਪਣਾ ਸਰੀਰ ਮੈਲਾ ਕੀਤਾ, ਫਿਰ ਤੀਰਥਾਂ ਤੇ ਨਾਉਣ ਤੁਰ ਪਏ। ਆਖਿਆ ਜੀ ਇਹ ਇਹ ਪਾਪ ਲਾ ਹੀ ਹੈ ਤੇ ਫਿਰ ਆ ਕੇ ਹੋਰ ਕਰ ਲਾਂਗੇ। ਬਾਬੇ ਨੇ ਆਖਿਆ ਬਿਲਕੁਲ ਗਲਤ, ਇਹ ਤੁਹਾਡੀ ਸੋਚਣੀ ਗਲਤ ਹੈ। ਕਾਇਆ ਕੂੜ ਵਿਗਾੜ ਕਾਹੇ ਨਾਹੀ ਹੈ, ਕਾਇਆ ਕੂੜ ਵਿਗਾੜ ਕਾਹੇ ਨਾਹੀ ਹੈ,
ਕਾਇਆ ਕੂੜ ਵਿਗਾੜ ਕਾਹੇ ਨਾਹੀ, ਕਾਇਆ ਕੂੜ ਵਿਗਾੜ ਕਾਹੇ ਨਾਹੀ।
ਦੇਖੋ ਲਿਖਿਆ ਇੱਥੇ ਨਾਹੀਆ ਹੈ, ਪਰ ਸਾਨੂੰ ਬੋਲਣਾ ਪਵੇਗਾ ਨਾਹੀਆ। ਨਾਹੀਆ ਕਹਾਂਗੇ ਉਹਦੇ ਅਰਥ ਕੁਝ ਹੋਰ ਬਣ ਜਾਣਗੇ। ਇਹ ਨੰਨੇ ਨੂੰ ਪਾਰਾ ਕਰਨਾ ਪਵੇ। ਜਿਵੇਂ ਤੁਸੀਂ ਇਸ਼ਨਾਨ ਕਰਕੇ ਆਉਂਦੇ ਹੋ ਤੇ ਕੋਈ ਤੁਹਾਨੂੰ ਪੁੱਛੇ ਜੀ ਕੀ ਕਰਕੇ ਆਇਆ, ਤੁਸੀਂ ਕੀ ਕਹੋਗੇ? ਮੈਂ ਨਹਾ ਕੇ ਆਇਆ ਜੀ। ਨਹਾ ਕੇ ਆਇਆ ਤੇ ਨਹੀਂ ਕਹਿੰਦੇ, ਨਹਾ ਕੇ ਆਇਆ। ਮਹਾਰਾਜ ਨੇ ਪਹਿਲੀ ਪੰਕਤੀ ਚ ਕਿੱਡਾ ਵੱਡਾ ਗਿਆਨ, ਭਾਈ ਪਹਿਲਾਂ ਕੂੜ ਨਾਲ ਕਾਇਆ ਮੈਲੀ ਕੀਤੀ ਤੇ ਫਿਰ ਨਾਤਾ ਜਾ ਕੇ ਜੀ ਮੈਂ ਇਸ਼ਨਾਨ ਕਰਿਆ। ਅਗਲੀ ਪੰਕਤੀ ਚ ਮਹਾਰਾਜ ਹੋਰ ਕਲੀਅਰ ਕਰ ਦਿੰਦੇ, ਹਾਂਜੀ।
ਨਾਤਾ ਸੋ ਪ੍ਰਵਾਨ ਸੱਚ ਕਮਾਈਐ।
ਹੁਣ ਇੱਥੇ ਵੀ ਨਾਤਾ ਲਿਖਿਆ ਹੋਇਆ। ਨਾਤਾ ਰਿਸ਼ਤੇ ਨੂੰ ਕਹਿੰਦੇ ਨੇ, ਸੰਬੰਧ ਨੂੰ ਕਹਿੰਦੇ ਨੇ। ਇੱਥੇ ਨਾਤਾ ਬੋਲਣਾ ਹੈ। ਗੁਰੂ ਨਾਨਕ ਪਾਤਸ਼ਾਹ ਨਾਲ ਦੀ ਨਾਲ ਸਮਝਾਉਂਦੇ ਨੇ। ਫਿਰ ਬੰਦਾ ਕਹਿੰਦੇ ਜੀ ਕੀ ਕਰੀਏ? ਮਹਾਰਾਜ ਕਹਿੰਦੇ ਭਾਈ ਤੁਹਾਡਾ ਨਹਾਉਣਾ ਤਾਂ ਪ੍ਰਵਾਨ ਹੋਵੇਗਾ। ਪ੍ਰਵਾਨ ਦਾ ਮਤਲਬ ਹੁੰਦਾ ਕਬੂਲ ਹੋਣਾ, ਲੇਖੇ ਪੈਣਾ, ਸਫਲ ਹੋਣਾ। ਹੁਣ ਦੇਖੋ ਨਾ, ਤੁਸੀਂ ਆਏ ਘਰੋਂ ਕੰਮ ਛੱਡ ਕੇ ਆਏ, ਕਿਰਾਇਆ ਖਰਚ ਕੇ ਆਏ, ਵੀ ਅਸੀਂ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਚਲੇ ਤੇ ਕੁਝ ਲੈ ਕੇ ਜਾਓ, ਇੱਥੋਂ ਕੁਝ ਸਿੱਖ ਕੇ ਜਾਓ। ਨਾਤਾ ਸੋ ਪ੍ਰਵਾਨ ਸੱਚ ਕਮਾਈ। ਕਿੰਨਾ ਗੁਰਬਾਣੀ ਦਾ ਉਪਦੇਸ਼ ਸੌਖਾ ਵੀ ਹੈ ਤੇ ਸਰਲ ਵੀ ਹੈ, ਪਰ ਅਸੀਂ ਵਿਚਾਰੇ ਤੋਂ ਬਿਨਾਂ ਹਨੇਰੇ ਵਿੱਚ ਜਾ ਰਹੇ ਹਾਂ, ਬੁਰਾ ਨਾ ਮੰਨਿਆ ਜੇ। ਬਾਬਾ ਜੀ ਕੀ ਕਹਿ ਰਹੇ ਨੇ? ਕਾਇਆ ਕੂੜ ਵਿਗਾੜ ਕਾਹੇ ਨਾਹੀ ਹੈ, ਨਾਤਾ ਸੋ ਪ੍ਰਵਾਨ ਸੱਚ ਕਮਾਈ, ਅੰਦਰੋਂ ਬਾਹਰੋਂ ਸੱਚ ਉਚਾਓ, ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣ, ਫੈਸਲਾ ਕਰ ਲਓ ਅੱਜ ਤੋਂ ਬਾਅਦ ਉਹ ਕੰਮ ਕਰਾਂਗੇ ਜੋ ਗੁਰੂ ਨੇ ਕਿਹਾ, ਜਿਨ੍ਹਾਂ ਕੰਮਾਂ ਤੋਂ ਗੁਰੂ ਨੇ ਰੋਕਿਆ ਨਹੀਂ ਕਰਾਂਗੇ। ਬੜੇ ਵਰਵਲੇ ਮਨ ਚ ਉੱਠਦੇ ਨੇ, ਕਰਨੀ ਵਾਲੇ ਸਿੱਖਾਂ ਦੀ ਸੰਗਤ ਕਰਕੇ ਬੜਾ ਕੁਝ ਲੱਭਦਾ ਜੀ। ਮੈਂ ਬਹੁਤ ਛੋਟੀ ਉਮਰ ਵਿੱਚ ਪੰਜਾਬੀ ਸੂਬੇ ਮੋਰਚੇ ਵਿੱਚ ਕੈਦ ਹੋ ਗਿਆ। ਰੋਹਤਕ ਜੇਲ੍ਹ ਬੜੀ ਨਿਕੰਮੀ ਜੇਲ੍ਹ ਕਹੀ ਜਾਂਦੀ ਸੀ ਉਹਨਾਂ ਦਿਨਾਂ 'ਚ, ਹੁਣ ਤਾਂ ਮੈਨੂੰ ਪਤਾ ਨਹੀਂ। ਮੈਂ 3 ਮਹੀਨੇ ਰਿਹਾ ਉੱਥੇ, 1200 ਸਿੰਘ ਸਨ ਉੱਥੇ, 1200। ਮੈਂ ਸਭ ਤੋਂ ਛੋਟੀ ਉਮਰ ਦਾ ਸੀ, ਪਰ ਮੈਂ ਸਵੇਰੇ ਸੁਖਮਨੀ ਸਾਹਿਬ ਦੀ ਕਥਾ ਕਰਦਾ ਸੀ ਅਤੇ ਸ਼ਾਮ ਨੂੰ ਸੂਰਜ ਪ੍ਰਕਾਸ਼ ਦੀ, ਗੁਰਪ੍ਰਤਾਪ ਸੂਰਜ ਕਰ, ਬੜਾ ਭਾਰੀ ਦੀਵਾਨ ਸਜਣਾ। ਸਾਧ ਸੰਗਤ ਬੜੇ ਚੰਗੇ ਚੰਗੇ ਗੁਰਮੁਖਾਂ ਦੇ ਮੇਲ ਹੋਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਅਜੀਤ ਸਿੰਘ ਜੀ ਬਾਲਾ, ਹੋਰ ਬੜਿਆਂ ਦੇ ਨਾਮ ਮੈਨੂੰ ਕੋਈ, ਇੱਕ ਸੱਜਣ ਸਰਦਾਰ ਧਰਮ ਸਿੰਘ ਸਾਹਣੀ ਰੋਪੜ ਦੇ ਸਨ, ਬੜਾ ਨਿਤਨੇਮ ਕਰਨਾ, ਬੜੇ ਸਿਧਾਂਤ ਤੇ ਪੱਕੇ, ਉਹਨਾਂ ਦੀ ਮੈਨੂੰ ਸੰਗਤ ਮਿਲੀ। ਉਹ ਕਹਿਣ ਲੱਗੇ, ਗਿਆਨੀ ਜੀ, ਸਿੱਖੀ ਦਾ ਪ੍ਰਚਾਰ ਪ੍ਰਚਾਰਕਾਂ ਨੇ ਨਹੀਂ ਕੀਤਾ, ਸਿੱਖੀ ਦਾ ਪ੍ਰਚਾਰ ਸਿੱਖਾਂ ਨੇ ਕੀਤਾ। ਮੈਂ ਕਿਹਾ ਜੀ ਉਹ ਕਿਵੇਂ? ਉਹ ਕਹਿੰਦੇ, ਜਿੱਥੇ ਇੱਕ ਸਿੱਖ ਕਰਨੀ ਵਾਲਾ ਰਹਿੰਦਾ ਨਾ, ਉਹਨੂੰ ਵੇਖ ਕੇ ਦੂਜੇ ਸਿੱਖ ਬਣਦੇ ਨੇ। ਮੈਂ ਆਪਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਕਹਿਣਾ ਚਾਹੁੰਦਾ, ਉਹ ਬੜੇ ਸਿਆਣੇ ਨੇ, ਐਡਵੋਕੇਟ ਨੇ, ਬੜੇ ਪੜ੍ਹੇ ਲਿਖੇ, ਉਹਨਾਂ ਨੂੰ ਬੜਾ ਤਜਰਬਾ ਹੈ। ਕੱਲ੍ਹ ਮੈਂ ਦੁਪਹਿਰ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬੈਠਾ, ਮੈਂ ਨੋਟ ਕੀਤਾ ਕਿ 75% ਨੌਨ ਸਿੱਖ ਆ ਰਹੇ ਨੇ, ਨੌਨ ਸਿੱਖ ਦੂਜੇ ਸੂਬਿਆਂ ਵਿੱਚੋਂ, ਸਿੱਖ ਥੋੜੇ ਨੇ ਤੇ ਨੌਨ ਸਿੱਖ ਜ਼ਿਆਦਾ। ਆਪਣੇ ਸਟਾਫ ਨੂੰ, ਆਪਣੇ ਪਰਿਵਾਰ ਨੂੰ ਬਿਠਾ ਕੇ ਸਮਝਾਓ, ਭਾਈ ਇਹਨਾਂ ਨਾਲ ਐਸਾ ਵਿਹਾਰ ਕਰੋ ਕਿ ਇਹ ਫਿਰ ਵੀ ਆਉਣ, ਇਹ ਦੂਜਿਆਂ ਨੂੰ ਵੀ ਪ੍ਰੇਰ ਕੇ ਲਿਆਉਣ, ਇਹ ਨਾ ਹੋਵੇ ਵੀ ਇਹਨਾਂ ਨੂੰ ਵੱਡੂ ਖਾਉਂ ਕਰੋ ਤੇ ਮੁੜ ਕੇ ਆਉਣ ਹੀ ਨਾ, ਐਸਾ ਨਾ ਕਰੋ। ਇਹ ਗੱਲਾਂ ਬੜੀਆਂ ਜ਼ਰੂਰੀ ਨੇ ਸਾਧ ਸੰਗਤ ਜੀ, ਮੈਂ ਕਿਉਂ ਸੁਣਾ ਰਿਹਾ? ਉਹਨਾਂ ਨੇ ਕਿਹਾ, ਸਿੱਖਾਂ ਦੇ ਵਿਹਾਰ ਨੇ ਪ੍ਰਚਾਰ ਕਰਨਾ। ਉਹ ਕਹਿੰਦੇ, ਮੈਂ ਈਰਾਨ ਵਿੱਚ ਜੰਮਿਆ, ਉੱਥੇ ਪੜ੍ਹਿਆ, ਜਵਾਨ ਹੋਇਆ। ਈਰਾਨ ਦੀ ਕਚਹਿਰੀ ਦਾ ਫੈਸਲਾ ਸੀ ਕਿ ਜੇ ਗੁਰੂ ਨਾਨਕ ਦਾ ਸਿੱਖ ਆ ਕੇ ਕਚਹਿਰੀ ਵਿੱਚ ਬਿਆਨ ਦੇ ਦੇਵੇ ਕਿ ਇਸ ਬੰਦੇ ਨੇ ਚੋਰੀ ਨਹੀਂ ਕੀਤੀ, ਮਾਫ਼। ਇਹਨਾਂ ਸਿੱਖ ਦੇ ਕਰੈਕਟਰ ਦਾ ਕਦਰ ਸੀ ਕਿ ਸਿੱਖ ਝੂਠ ਨਹੀਂ ਬੋਲ ਸਕਦਾ। ਆ ਜੇ ਕੱਲ੍ਹ ਬਾਬਾ ਨਾਨਕ ਜੀ ਕਹਿੰਦੇ ਨੇ, ਨਾਂਦੇ ਫਿਰੋ ਤੀਰਥਾਂ ਕਿਆ ਫਾਇਦਾ, ਕਾਇਆ ਕੂੜ ਵਿਗਾੜ ਕਾਹੇ ਨਾਹੀ, ਕਾਇਆ ਕੂੜ ਵਿਗਾੜ ਕਾਹੇ ਨਾਹੀ,
ਕਾਇਆ ਕੂੜ ਵਿਗਾੜ ਕਾਹੇ ਨਾਹੀ, ਕਾਇਆ ਕੂੜ ਵਿਗਾੜ ਕਾਹੇ ਨਾਹੀ।
ਨਾਤਾ ਸੋ ਪ੍ਰਵਾਨ ਸੱਚ ਕਮਾਈ। ਚਲੀਏ,
ਜਬ ਸਾਚ ਅੰਦਰ ਹੋਏ ਸਾਚਾ, ਨਾਮ ਸਾਚਾ ਪਾਈਐ।
ਦੇਖੋ ਇੱਕ ਗੱਲ ਕਿੰਨੀ ਕੀਮਤੀ, ਜਦੋਂ ਸਾਡੇ ਅੰਦਰ ਸੱਚ ਆ ਜਾਏ ਬਸ ਅਸੀਂ ਸੱਚ ਨਾਲ ਮਿਲ ਗਏ, ਫਿਰ ਸੱਚਾ ਸਾਡੇ ਤੋਂ ਦੂਰ ਨਹੀਂ। ਜੇ ਅੰਦਰੋਂ ਹੋਰ ਤੇ ਬਾਹਰੋਂ ਹੋਰ, ਦੇਖਣ ਨੂੰ ਗੁਰੂ ਕਾ ਸਿੱਖ ਹੋਵੇ ਤੇ ਅੰਦਰੋਂ ਕੁਝ ਹੋਰ ਨਿਕਲੇ, ਹੋਵੇ ਸਿੱਖ ਤੇ ਖਲੋਤਾ ਹੋਵੇ ਸ਼ਰਾਬ ਦੇ ਠੇਕੇ ਤੇ, ਹੋਵੇ ਸਿੱਖ ਤੇ ਵੇਚਦਾ ਹੋਵੇ ਚਿੱਟਾ, ਉਹਨੂੰ ਸਿੱਖਿਆ ਜਾਏਗਾ? ਮਹਾਰਾਜ ਕਹਿੰਦੇ, ਜਬ ਹੋਏ ਅੰਦਰ ਸੱਚ ਤਾਮ ਸੱਚ, ਫਿਰ ਸੱਚਾ ਤੇ ਫਿਰ ਉਹ ਸੱਚੇ ਨਾਲ ਮਿਲ ਜਾਏਗਾ। ਚਲੀਏ,
ਲਿਖੇ ਬਾਜੋ ਸੁਰਤ ਨਾਹੀ, ਬੋਲ ਬੋਲ ਗਵਾਈਐ।
ਲਿਖੇ ਬਾਜੋ ਸੁਰਤ ਨਾਹੀ, ਬੜੀ ਡੂੰਘੀ ਗੱਲ। ਜਦ ਤੱਕ ਇਹ ਗੁਰੂ ਦੇ ਬਚਨ ਅਸੀਂ ਲਿਖ ਨਹੀਂ ਲਵਾਂਗੇ, ਲਿਖਣੇ ਪੈਣੇ। ਕਹਿੰਦੇ ਨੇ ਗੁਰੂ ਅਮਰਦਾਸ ਜੀ ਨੇ ਸ਼ਾਇਦ ਕਿਹਾ ਗੁਰੂ ਅੰਗਦ ਦੇਵ ਜੀ ਨੂੰ, ਪਾਤਸ਼ਾਹ ਬੋਲ ਬੜਾ ਚੰਗਾ ਹੈ, ਬੜਾ ਪਿਆਰਾ ਹੈ, ਮੈਨੂੰ ਆਗਿਆ ਦਿਓ ਮੈਂ ਕਲਮ ਦੁਆਤ ਕਾਗਜ਼ ਲੈ ਆਵਾਂ। ਸਤਿਗੁਰੂ ਕਹਿਣ ਲੱਗੇ, ਕਲਮ ਦੁਆਤ ਦੀ ਕੀ ਲੋੜ ਹੈ, ਇਹ ਬਹੁਤ ਚੰਗਾ ਤੇ ਅੰਦਰ ਲਿਖੋ। ਕੱਲ ਉਹ ਮਸਾਜਨੀ ਕਿਆ ਸਦਾਈ ਹੈ, ਹਿਰਦੇ ਹੀ ਨੇ ਬਣੋ, ਅੱਜ ਤੋਂ ਲਿਖ ਲਓ ਹਿਰਦੇ। ਬਾਬੇ ਨਾਨਕ ਨੇ ਕਿਹਾ ਲਿਖੇ ਬਾਝੂ ਸੁਰਤ ਨਾਹੀਂ, ਜਦ ਤੱਕ ਅਸੀਂ ਅੰਦਰ ਗੱਲ ਗੁਰੂ ਦੀ ਵਸਾਵਾਂਗੇ ਨਹੀਂ ਸਾਨੂੰ ਸੋਝੀ ਨਹੀਂ ਆਵੇਗੀ। ਬੋਲ ਬੋਲ ਗਵਾਈ ਹੈ, ਜਿਹੜੀਆਂ ਗੱਲਾਂ ਕਰੀ ਜਾਓ ਗੱਲਾਂ, ਮੈਂ ਵੀ ਕਥਾ ਕਰ ਰਿਹਾ ਤੁਸੀਂ ਵੀ ਕਥਾ, ਬੋਲ ਬੋਲ ਗਵਾਈ ਅਸੀਂ ਗਵਾ ਰਹੇ ਹਾਂ, ਇਹਦਾ ਕੋਈ ਲਾਭ ਨਹੀਂ ਹੋ ਰਿਹਾ। ਲਾਭ ਕਦੋਂ ਹੋਵੇਗਾ? ਜਦੋਂ ਗੁਰੂ ਕੇ ਬਚਨ ਅੰਦਰ ਲਿਖ ਲਵਾਂਗੇ।
ਜਿੱਥੇ ਜਾਏ ਵਹੀਐ ਭਲਾ ਕਹੀਐ, ਸੁਰਤ ਸ਼ਬਦ ਲਿਖਾਈਐ।
ਫਿਰ ਦੇਖੋ ਤਰੀਕਾ ਵੀ ਦੱਸ ਦਿੰਦਾ, ਆਪਣੇ ਆਪ ਤੇ ਅੰਕੁਸ਼ ਲਾਓ, ਜਿੱਥੇ ਜਾਏ ਵਹੀਐ ਭਲਾ ਕਹੀ, ਗਲਤ ਬੋਲ ਨਹੀਂ ਬੋਲਣਾ, ਗੰਦਾ ਬਚਨ ਨਹੀਂ ਕਰਨਾ, ਨਿੰਦਿਆ ਨਹੀਂ ਕਰਨੀ, ਜਿੱਥੇ ਜਾਏ ਵਹੀਐ ਭਲਾ ਕਹੀ। ਤੁਸੀਂ ਚਲੇ ਜਾਓ ਉੱਠ ਕੇ, ਲੋਕ ਕਹਿਣਾ ਹਾਂ ਬਾਈ ਗੁਰੂ ਕਾ ਸਿੱਖ ਸੀ, ਚੰਗੇ ਬਚਨ ਕਰਕੇ ਗਿਆ, ਚੰਗੀ ਮਤ ਦੇ ਕੇ ਗਿਆ। ਤੇ ਅਸੀਂ ਤਾਂ ਹੁਣ ਪਿੰਡਾਂ ਵਿੱਚ ਜਿੰਨੀਆਂ ਦੁਸ਼ਮਣੀਆਂ ਪਾਈਆਂ ਨੇ, ਜਿੰਨੀਆਂ ਲੜਾਈਆਂ ਲੜ ਰਹੇ ਹਾਂ, ਹੱਦ ਹੀ ਮੁੱਕੀ ਪਈ, ਕਤਲ ਹੀ ਕਤਲ ਹੋ ਰਹੇ ਨੇ, ਕਤਲ ਹੀ ਕਤਲ ਨਾ ਬਾਈ। ਜਿੱਥੇ ਜਾਏ ਬਹੀਐ ਭਲਾ ਕਹੀਐ, ਸੁਰਤ ਸ਼ਬਦ ਲਿਖਾਈ। ਹੁਣ ਸੁਰਤ ਦੇ ਤੱਤੇ ਨੂੰ ਸਿਆਰੀ ਹੈ, ਇਹ ਪੜ੍ਹੀ ਨਹੀਂ ਜਾ ਸਕਦੀ। ਜਿਹੜੀ ਸਾਡੀ ਸੋਚ ਹੈ ਨਾ, ਉਹਦੇ ਵਿੱਚ ਗੁਰੂ ਦਾ ਸ਼ਬਦ ਲਿਖ ਲੈਣਾ ਕਰੀਏ, ਉਹ ਭੁੱਲ ਨਾ ਜਾਏ। ਸਮਾਂ ਨਹੀਂ, ਉਹ ਕਿਹੜਾ ਸੀ ਭੂਮੀਆਂ ਚੋਰ, ਉਹਨੂੰ ਬਾਬੇ ਨਾਨਕ ਨੇ ਤਿੰਨ ਬਚਨ ਕਹੇ ਸਨ, ਯਾਦ ਹੈ ਤੁਹਾਨੂੰ? ਸਦਾ ਸੱਚ ਬੋਲੋ, ਲੂਣ ਖਾ ਕੇ ਹਰਾਮ ਨਾ ਕਰੋ, ਗਰੀਬਾਂ ਨੂੰ ਦੁੱਖ ਨਾ ਦਿਓ, ਉਹਨੇ ਅੰਦਰ ਲਿਖ ਲਿਆ। ਉਹੀ ਭੂਮੀਆਂ ਚੋਰ ਜਿਹੜਾ ਸੀ ਉਹ ਹੁਣ ਪ੍ਰਚਾਰਕ ਬਣ ਗਿਆ, ਉਹਦਾ ਜੀਵਨ ਬਦਲ ਗਿਆ। ਬਸ ਇੰਨੀ ਗੱਲ ਹੈ। ਚਲੀਏ,
ਕਾਇਆ ਕੂੜ ਵਿਗਾੜ ਕਾਹੇ ਨਾਈਐ।
ਆਖਿਆ ਇਸ ਕਾਇਆ ਨੂੰ ਪਹਿਲਾਂ ਮੈਲਾ ਕਰ ਲਿਆ, ਗੰਦਗੀ ਵਿੱਚ ਪਸਾ ਲਿਆ, ਫਿਰ ਤੀਰਥਾਂ ਤੇ ਨਹਾਉਣ ਤੁਰ ਪਏ ਦਾ ਕੋਈ ਫਾਇਦਾ ਨਹੀਂ।
ਤਾਂ ਮੈਂ ਕਹਿਆ ਕਹਿਣ ਜਾ ਤੁਜੈ ਕਹਾਇਆ।
ਇੱਕ ਨਿਮਰਤਾ ਵੀ ਰੱਖੋ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਇਹ ਨਾ ਆਖੋ ਕਿ ਮੈਂ ਕਥਾ ਕੀਤੀ ਹੈ। ਨਹੀਂ ਨਹੀਂ, ਮੇਰੀ ਕੀ ਸਮਰੱਥਾ, ਮੈਂ ਤਾਂ ਮੂਰਖ ਹਾਂ, ਮੈਨੂੰ ਕੁਝ ਨਹੀਂ ਆਉਂਦਾ, ਇਹ ਮੇਰਾ ਗੁਰੂ ਕਿਰਪਾ ਕਰ ਰਿਹਾ, ਇਹ ਬਿਰਤੀ ਬਣਾ ਲਓ। ਤਾਂ ਮੈਂ ਕਿਹਾ ਕਹਿਣ ਜਾਂ ਤੁਝੇ ਕਹਾਇਆ, ਤੂੰ ਮੇਰੇ ਤੇ ਕਿਰਪਾ ਕੀਤੀ ਹੈ। ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਹਉ ਆਪੋ ਬੋਲ ਨਾ ਜਾਣਦਾ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਜਦੋਂ ਬਾਬਾ ਨਾਨਕ ਜੀ ਅਮਨਾਬਾਦ ਗਏ, ਉੱਥੇ ਵੀ ਉਹਨਾਂ ਨੇ ਕਿਹਾ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਡੋ। ਆਖਿਆ ਜੋ ਤੂੰ ਮੇਰੇ ਤੋਂ ਕਹਾਇਆ ਉਹ ਮੈਂ ਕਹਿ ਦਿੱਤਾ ਹੈ।
ਅੰਮ੍ਰਿਤ ਹਰ ਕਾ ਨਾਮ ਮੇਰੇ ਮਨ ਭਾਇਆ।
ਇਹ ਤੁਹਾਡੀ ਕਿਰਪਾ ਹੈ ਪ੍ਰਭੂ ਜੀ, ਪ੍ਰਭੂ ਜੀ ਇਹ ਤੁਹਾਡੀ ਕਿਰਪਾ ਹੈ ਕਿ ਤੁਸੀਂ ਮੇਰੇ ਤੇ ਮਿਹਰ ਕੀਤੀ ਹੈ। ਮਿਹਰ ਕਰਨ ਦਾ ਸਦਕਾ ਕੀ ਹੋਇਆ, ਹੁਣ ਮੇਰੇ ਅੰਦਰ ਇਹ ਨਾਮ ਚੰਗਾ ਲੱਗਣ ਲੱਗ ਪਿਆ। ਬਹੁਤੇ ਬੰਦੇ ਮੈਂ ਦੇਖਿਆ ਗੁਰਦੁਆਰੇ ਵਿੱਚ ਵੀ ਨਾ ਫਿਰੀ ਜਾਣਗੇ, ਖਾਸ ਕਰਕੇ ਜਿਹੜੇ ਪ੍ਰਬੰਧਕ ਨੇ, ਬੁਰਾ ਨਾ ਮੰਨਿਓ, ਉਹ ਤਾਂ ਦਫ਼ਤਰ 'ਚ ਹੀ ਬੈਠੇ ਰਹਿੰਦੇ ਨੇ। ਉਹ ਆਉਂਦੇ ਕਥਾ ਕਰਨ ਵਾਲਾ ਤਾਂ ਅਸੀਂ ਸੰਗਤ ਵਾਸਤੇ ਬੁਲਾਇਆ, ਆਪਣੇ ਸਾਰੇ ਕੋਲੋਂ ਬੁਲਾਇਆ। ਉਹ ਨਹੀਂ, ਉਹ ਪ੍ਰਬੰਧਕੋ ਤੁਸੀਂ ਵੀ ਆ ਕੇ ਸੁਣਿਆ ਕਰੋ, ਤੁਹਾਡਾ ਵੀ ਸੰਗਤ 'ਚ ਬਹਿਣਾ ਬਹੁਤ ਜ਼ਰੂਰੀ ਹੈ। ਸੁਣੋਗੇ ਤਾਂ ਫਿਰ ਤੁਹਾਨੂੰ ਸਮਝ ਆਵੇਗੀ ਵੀ ਗੁਰੂ ਘਰ 'ਚ ਕੀ ਹੋਣਾ ਚਾਹੀਦਾ। ਪਾਤਸ਼ਾਹ ਕਹਿ ਰਹੇ ਨੇ ਅੰਮ੍ਰਿਤ ਹਰ ਕਾ ਨਾਮ ਮੇਰੇ ਮਨ ਪਾਇਆ। ਹੁਣ ਮਨ ਦੇ ਨੰਨੇ ਨੂੰ ਸਿਆਰੀ ਹੈ, ਮਨ ਵਿੱਚ ਚੰਗਾ ਲੱਗਣ ਲੱਗ ਪਿਆ ਜੇ ਸੰਗਤ ਵਿੱਚ ਆਵਾਂਗੇ।
ਨਾਮ ਮੀਠਾ ਮਨ ਹੈ ਲਾਗਾ, ਦੁੱਖ ਡੇਰਾ ਢਾਹਿਆ।
ਬਸ ਜਦੋਂ ਨਾਮ ਮਿੱਠਾ ਲੱਗਣ ਲੱਗ ਪਿਆ, ਜਦੋਂ ਨਾਮ ਵਿੱਚੋਂ ਰਸ ਆਉਣ ਲੱਗ ਪਿਆ, ਫਿਰ ਦੁੱਖਾਂ ਦਾ ਡੇਰਾ ਢਾਇਆ। ਆਮ ਕਹਿ ਦਿੱਤਾ ਪੁਰਾਣੇ ਦਾ ਡੇਰਾ ਹੀ ਢਾ ਦਿੱਤਾ, ਉਹਦਾ ਮੂਲ ਹੀ ਮੁਕਾ ਦਿੱਤਾ, ਉੱਥੇ ਫਿਰ ਦੁੱਖ ਨੇੜੇ ਆ ਹੀ ਨਹੀਂ ਸਕਦਾ।
ਸੂਖ ਮਨ ਮੈਂ ਆਏ ਵਸਿਆ, ਜਾਮ ਤੈ ਫੁਰਮਾਇਆ।
ਆਖਿਆ ਹੇ ਵਾਹਿਗੁਰੂ, ਜਦੋਂ ਤੇਰੀ ਕਿਰਪਾ ਹੋਈ ਅੰਦਰ ਸੁਖ ਵਸ ਗਿਆ, ਤੇਰਾ ਹੁਕਮ ਚਾਹੀਦਾ, ਹੁਕਮ ਕਦੋਂ ਹੋਵੇਗਾ? ਉਹ ਸਭ ਅੰਦਰ ਜਾਂਦੀ ਹੈ, ਉਹ ਵਿਣ ਬੋਲਿਆ ਸਭ ਕੇ ਜਾਣਦਾ, ਉਹਨੂੰ ਪਤਾ ਮੈਂ ਅੰਦਰੋਂ ਕੀ ਹਾਂ ਤੇ ਬਾਹਰੋਂ ਕੀ ਹਾਂ। ਇਸ ਵਾਸਤੇ ਅੰਦਰੋਂ ਨਿਰਮਲ ਹੋਵਾਂਗੇ ਫਿਰ ਸੁੱਖ ਆਵੇਗਾ।
ਨਦਰ ਤੁਧ ਅਰਦਾਸ ਮੇਰੀ ਜਿਨ ਆਪ ਉਪਾਇਆ।
ਬਸ ਮੈਂ ਤੇ ਅਰਦਾਸ ਹੀ ਕਰ ਸਕਦਾ, ਅਸੀਂ ਅਰਦਾਸ ਵੀ ਨਹੀਂ ਕਰਦੇ, ਕਿਵੇਂ ਕਰਾਂ? ਅਸੀਂ ਅਰਦਾਸ ਕਰਨ ਦੀ ਵੀ ਦੂਜਿਆਂ ਨੂੰ ਕਹਿੰਦੇ ਜੀ ਤੁਸੀਂ ਸਾਡੀ ਅਰਦਾਸ ਕਰੋ, ਲੈ ਭੁੱਖ ਮੈਨੂੰ ਲੱਗੀ ਹੈ ਖਾਓ ਤੁਸੀਂ, ਕਿਉਂ ਜੀ ਭੁੱਖ ਮਿਟ ਜਾਏਗੀ? ਨਹੀਂ ਆਪ ਅਰਦਾਸ ਕਰੋ, ਨਜ਼ਰ ਤੇਰੀ ਅਰਦਾਸ ਮੇਰੀ, ਬਸ ਤੇਰੀ ਮਿਹਰ ਚਾਹੀਦੀ ਹੈ। ਮੈਂ ਤੇ ਅਰਦਾਸ ਕਰਨ ਜੋਗਾ, ਮੈਂ ਮੂਰਖ ਕਿਛ ਜਾਣੋ ਨਹੀਂ, ਮੈਨੂੰ ਕੁਛ ਪਤਾ ਨਹੀਂ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ।
ਤਾਂ ਮੈਂ ਕਹਿਆ ਕਹਿਣ ਜਾ ਤੁਝੈ ਕਹਾਇਆ।
ਆਖਾਂ ਹੇ ਵਾਹਿਗੁਰੂ ਮੈਂ ਤੇ ਉਹ ਕੁਝ ਕਿਹਾ ਜਦੋਂ ਤੂੰ ਮੇਰੇ ਕੋਲੋਂ ਕਹਾਇਆ, ਭਾਵ ਮੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਚੰਗੇ ਪਾਸੇ ਲਾਇਆ ਹੈ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ।
ਹਾਂ ਕੁਝ ਲੋਕ ਗਿਲੇ ਗੁਜ਼ਾਰੀਆਂ ਹੀ ਕਰਦੇ ਰਹਿੰਦੇ ਨੇ, ਰੱਬ ਨੇ ਜੀ ਆਹ ਨਹੀਂ ਕੀਤਾ ਉਹ ਨਹੀਂ ਕੀਤਾ, ਉਹ ਨਹੀਂ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹਨਾਂ ਕਿਹਾ ਕਰੋ, ਕੀ ਕਿਹਾ ਕਰੋ? ਕਿਰਤ ਕਰਮ ਕਹਿ ਵੀ ਛੁੜੇ, ਕਿਰਤ ਕਰਮ ਕਹਿ ਵੀ ਛੁੜੇ,
ਕਿਰਤ ਕਰਮ ਕੇ ਵੀ ਛੁੜੇ, ਕਿਰਤ ਕਰਮ ਕੇ ਵੀ ਛੁੜੇ,
ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ,
ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ।
ਆਖਿਆ ਵਾਰੀ ਪਰਮਾਤਮਾ ਸਭ ਨੂੰ ਦਿੰਦਾ। ਹਾਂ ਜਿਹੜੇ ਅਸੀਂ ਕੰਮ ਕੀਤੇ ਹੋਏ ਨੇ ਨਾ, ਉਹਨਾਂ ਦਾ ਅਸਰ ਰਹਿੰਦਾ, ਉਸ ਅਸਰ ਨੂੰ ਮਿਟਾਉਣ ਲਈ ਇਹ ਗੁਰੂ ਨੇ ਸੰਗਤ ਬਖਸ਼ੀ ਹੈ। ਵਾਰੀ ਖਸਮ ਕਢਾਏ ਕਿਰਤ ਕਮਾਓ, ਹੁਣ ਇਹਨੂੰ ਖੋਲਣ ਲਈ ਟਾਈਮ ਤੇ ਚਾਹੀਦਾ, ਪਰ ਘੜੀ ਕਹਿੰਦੀ ਕਿ ਭੋਗ ਪਾਓ, ਕੀ ਕੀਤਾ ਜਾਏ? ਹਨ
ਮੰਦਾ ਕਿਸੇ ਨਾ ਆਖ ਝਗੜਾ ਪਾਵਣਾ।
ਆਖਿਆ ਦੂਜਿਆਂ ਨੂੰ ਦੋਸ਼ ਨਾ ਦਿਆ ਕਰੋ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਐਵੇਂ ਦੂਜਿਆਂ ਨੂੰ ਨਾ ਝਗੜੇ ਪਾਇਆ ਕਰੋ, ਇਹਨੇ ਜੀ ਮੇਰਾ ਕੰਮ ਪਾਇਆ, ਨਹੀਂ ਨਹੀਂ ਨਹੀਂ, ਸਾਡੇ ਕਰਮ ਹੀ ਹੋ ਜਾਣ। ਹਾਂਜੀ
ਨਹਿ ਪਾਏ ਝਗੜਾ ਸਵਾਮ ਸੇਤੀ ਆਪ ਆਪ ਵੰਜਾਵਣਾ।
ਉਸ ਸਵਾਮੀ ਦਾ ਮਤਲਬ ਮਾਲਕ ਪਰਮਾਤਮਾ ਨੂੰ ਉਲਾਂਭੇ ਨਾ ਦਿਆ ਕਰੋ, ਇਹ ਜਿਹੜੇ ਉਲਾਂਭੇ ਦੇਣੇ ਨੇ ਝਗੜਾ ਪਾਉਣਾ, ਰੱਬ ਨੇ ਜੀ ਇਉਂ ਕਰਤਾ ਜੀ, ਰੱਬ ਨੇ ਸਾਨੂੰ ਇਉਂ, ਨਹੀਂ ਨਹੀਂ, ਰੱਬ ਕਦੇ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਨਾ ਪਾਏ ਝਗੜਾ ਸਵਾਮ ਸੇਤੀ ਆਪ ਆਪ ਵੰਜਾਵਣਾ, ਇਹ ਬੜੀ ਡੂੰਘੀ ਗੱਲ ਹੈ। ਇੱਕ ਆਪਦੇ ਪੱਪੇ ਨੂੰ ਸਿਹਾਰੀ ਹੈ, ਇੱਕ ਆਪਦੇ ਪੱਪੇ ਨੂੰ ਔਂਕੜ। ਆਪਣੇ ਅੰਦਰੋਂ ਆਪਾਂ ਭਾਵ ਗਵਾਓ, ਆਪਣੀ ਹਉਮੈ ਤੇ ਚਤੁਰਾਈ ਆਪ ਹੀ ਗਵਾਓ। ਹੁਣ ਵੰਜਾਵਣਾ ਅੱਖਰ ਭਾਈ ਸਾਹਿਬ ਨੇ ਠੀਕ ਪੜਿਆ, ਬਹੁਤਿਆਂ ਨੂੰ ਨਿੰਨਾ ਕਹਿਣਾ ਨਹੀਂ ਆਉਂਦਾ, ਕਿਉਂਕਿ ਮੈਂ ਵਿਦਿਆਰਥੀਆਂ ਨੂੰ ਪੜ੍ਹਾਉਂਦਾ, ਨਿੰਨਾ ਕਹਿਣਾ ਵੀ ਸਿੱਖੋ, ਦੋਵੇਂ ਦੰਦ ਬੰਦ ਕਰੋ, ਅੰਦਰੋਂ ਜੀਵ ਨਿੰਨਾ ਆਪ ਆਪ ਵੰਜਾਵਣਾ, ਆਪਣੇ ਅੰਦਰੋਂ ਆਪਣੀ ਹਉਮੈ ਕੱਢਣੀ ਕਰੋ।
ਜਿਸ ਨਾਲ ਸੰਗਤ ਕਰ ਸ਼ਰੀਕੀ ਜਾਏ ਕਿਆ ਰੂਹ ਆਵਣਾ।
ਆਖਿਆ ਪਰਮਾਤਮਾ ਨਾਲ ਅਸੀਂ ਸ਼ਰੀਕੀ ਨਹੀਂ ਕਰ ਸਕਦੇ, ਬਰਾਬਰੀ ਨਹੀਂ ਕਰ ਸਕਦੇ, ਉਹਦੇ ਅੱਗੇ ਤੇ ਅਸੀਂ ਅਰਦਾਸ ਕਰ ਸਕਦੇ।
ਜੋ ਦੇ ਸਹਿਣਾ ਮਨਹਿ ਕਹਿਣਾ ਆਖ ਨਾਹੀ ਵਾਵਣਾ।
ਜੋ ਉਹ ਦੇਵੇ ਉਹਨੂੰ ਖਿੜੇ ਮੱਥੇ ਮੰਨ। ਸਾਡੇ ਗੁਰੂ ਸਾਹਿਬਾਨ ਨੇ ਪੂਰਨੇ ਪਾਏ ਨੇ, ਤੇਰਾ ਕੀਆ ਮੀਠਾ ਲੱਗ, ਹੇ ਵਾਹਿਗੁਰੂ ਇਹ ਮੇਰੇ ਹੀ ਕਰਮਾਂ ਦਾ ਫਲ ਹੈ। ਜੋ ਦੇ ਸਹਿਣਾ ਮਨੇ ਕਹਿਣਾ ਆਖ ਨਾਹੀ ਵਾਵਣਾ, ਐਵੇਂ ਕਹਿ ਕੇ ਗੁਆਰ ਦਾ ਕੰਮ ਨਾ ਕਰੋ, ਆਖੋ ਜੋ ਤੇਰੀ ਰਜ਼ਾ ਹੈ ਅਸੀਂ ਵਿੱਚ ਰੱਖ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ।
ਆਖਿਆ ਪਰਮਾਤਮਾ ਨੇ ਵਾਰੀ ਸਭ ਨੂੰ ਦਿੱਤੀ ਹੈ, ਮਨੁੱਖਾ ਜਨਮ ਦਿੱਤਾ, ਇਸ ਮਨੁੱਖਾ ਜਨਮ ਨੂੰ ਕੁਝ ਗਵਾ ਲੈਣਗੇ, ਕੁਝ ਸਵਾਰ ਲੈਣਗੇ।
ਸਭ ਉਪਾਈਨ ਆਪ ਆਪੇ ਨਦਰ ਕਰੇ।
ਅਸੀਂ ਸਾਰੇ ਜਿੰਨੇ ਬੈਠੇ ਹਾਂ, ਜਿੰਨੇ ਨਹੀਂ ਵੀ ਬੈਠੇ, ਸਭ ਨੂੰ ਪੈਦਾ ਕਰਨ ਵਾਲਾ ਤੇ ਉਹ ਆਪ ਹੀ ਹੈ ਤੇ ਆਪ ਹੀ ਬਖਸ਼ਿਸ਼ ਕਰਨ ਵਾਲਾ। ਇਸੇ ਲਈ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਕਿਹਾ, ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਗਤ ਦੇ ਨਾ ਰਹਿਣ ਇੱਕ ਨਾ ਸੁੱਤਿਆਂ ਦੇ ਉਠਾਰ। ਕਈ ਗੁਰੂ ਦੇ ਨੇੜੇ ਰਹਿੰਦੇ ਹੋਏ ਗੁਰੂ ਕੋਲ ਕੁਝ ਨਹੀਂ ਲੈ ਸਕਦੇ ਤੇ ਕਈ ਆ ਕੇ ਦੂਰੋਂ ਲੈ ਕੇ ਤੁਰ ਜਾਂਦੇ। ਉਹਦੀ ਕਿਰਪਾ ਚਾਹੀਦੀ, ਕਿਰਪਾ ਮੰਗਿਆ ਕਰੋ, ਸਵਾਮੀ ਨਾਲ ਬਰਾਬਰੀ ਨਾ ਕਰਿਆ ਕਰੀ।
ਕੌੜਾ ਕੋਈ ਨਾ ਮੰਗੈ, ਮਿੱਠਾ ਸਭ ਮੰਗੈ।
ਜਿੰਨੇ ਬੈਠੇ ਸਭ ਕਹਿੰਦੇ ਜੀ ਮਿੱਠਾ ਚਾਹੀਦਾ, ਚੰਗਾ ਚਾਹੀਦਾ, ਸਾਡੀ ਮਰਜ਼ੀ ਦਾ ਚਾਹੀਦਾ। ਕੌੜਾ ਕੋਈ ਨਾ ਮੰਗੈ, ਮਿੱਠਾ ਸਭ ਮੰਗ, ਸਭ ਮਿੱਠਾ ਮੰਗਦੇ, ਸਭ ਸੁੱਖ ਜਾਂਦਾ। ਬਾਣੀ ਚ ਹਰ ਗੱਲ ਸਮਝਾਈ, ਸੁੱਖੋ ਲੋੜੇ ਸਭ ਕੋ, ਦੁੱਖ ਨਾ ਮੰਗੇ ਕੋਈ, ਪਰ ਮਿਲਣਾ ਤੇ ਉਹ ਹੈ ਜੋ ਅਸੀਂ ਕਰਮ ਕੀਤੇ ਹੋਏ ਹਨ।
ਸਭ ਕੋਈ ਮਿੱਠਾ ਮੰਗ ਦੇਖੈ, ਖਸਮ ਭਾਵੈ ਸੋ ਕਰੇ।
ਭਾਈ ਇਹ ਤੇ ਅਸੀਂ ਸਾਰੇ ਚਾਹੁੰਦੇ ਹਾਂ ਵੀ ਕਰੀਏ ਗਲਤ ਤੇ ਮਿਲੇ ਠੀਕ, ਪਰ ਬਾਬਾ ਕਹਿੰਦਾ ਨਹੀਂ, ਆਪੇ ਬੀਜ ਆਪੇ ਹੀ ਖਾ, ਜੋ ਬੀਜਿਆ ਉਹੀ ਖਾਣਾ ਪਵੇਗਾ। ਇਸ ਲਈ ਅਰਦਾਸ ਤੇ ਕਰ ਸਕਦੇ ਹਾਂ, ਬੇਨਤੀ ਤੇ ਕਰ ਸਕਦੇ ਹਾਂ, ਪਰ ਉਹਦੇ ਨਾਲ ਬਰਾਬਰੀ ਨਹੀਂ ਕਰ ਸਕਦੇ।
ਕਿਛ ਪੁੰਨ ਦਾਨ ਅਨੇਕ ਕਰਨੀ, ਨਾਮ ਤੁਲ ਨਾ ਸਮ ਸਰੇ।
ਲਓ ਬਾਬਾ ਨਾਨਕ ਜੀ ਕਹਿੰਦੇ ਨੇ, ਮੇਰੀ ਗੱਲ ਕੰਨ ਖੋਲ ਕੇ ਸੁਣ ਲਓ, ਕਿੰਨੇ ਦਾਨ ਕਰ ਲਓ, ਕਿੰਨੇ ਪੁੰਨ ਕਰ ਲਓ, ਕਿੰਨੇ ਤੀਰਥਾਂ ਤੇ ਜਾ ਲਓ, ਨਾਮ ਤੁਲ ਨਾ ਸਮ ਸਰੇ। ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ, ਬਸ ਨਾਮ ਜਪਣਾ ਕਰੀਏ, ਇਹ ਸੌਖਾ ਰਸਤਾ ਹੈ। ਤੀਰਥਾਂ ਤੇ ਜਾਣਾ, ਪੁੱਠੇ ਲਟਕਣਾ, ਤੂਣੀਆਂ ਤਾਪਣੀਆਂ, ਜਲ ਧਾਰੇ ਕਰੇ, ਬੜਾ ਔਖਾ ਕੰਮ ਹੈ। ਨਾਮ ਜਪਣਾ ਸੌਖਾ ਹੈ, ਉੱਠਦਿਆਂ ਵੀ ਵਾਹਿਗੁਰੂ, ਬਹਿੰਦਿਆਂ ਵੀ ਵਾਹਿਗੁਰੂ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪੋ, ਇਹ ਸਭ ਤੋਂ ਉੱਤਮ ਕੰਮ ਹੈ।
ਨਾਨਕਾ ਜਿਨ ਨਾਮ ਮਿਲਿਆ, ਕਰਮ ਹੋਵਾ ਧੁਰ ਕਦੇ।
ਬਸ ਪਾਤਸ਼ਾਹ ਕਹਿੰਦੇ, ਨਾਨਕਾ ਜਿਨ ਨਾਮ ਮਿਲਿਆ, ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ ਪੈ ਗਿਆ, ਉਹਨਾਂ ਉੱਤੇ ਬਖਸ਼ਿਸ਼ ਹੋ ਗਈ, ਤੇ ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ ਹੈ ਉਹਨਾਂ ਨੂੰ ਫਿਰ ਹੋਰ ਕਿਸੇ ਪਾਸੇ ਦੀ ਝਾਕ ਨਹੀਂ। ਉਹ ਕਹਿੰਦੇ ਨੇ, ਤੁਧ ਨੂੰ ਛੋੜ ਜਾਈਏ ਪ੍ਰਭ, ਕੈਦ ਹਰ ਜਾਈਏ ਕਿੱਥੇ, ਆਨ ਬੀਆ ਤੇਰੀ ਸਮਸਰ। ਅਖੀਰ ਵਿੱਚ ਪਾਤਸ਼ਾਹ ਕਹਿੰਦੇ ਨੇ,
ਸਭ ਉਪਾਈਨ ਆਪ ਆਪੇ ਨਦਰ ਕਰੇ।
ਬਸ ਹੇ ਵਾਹਿਗੁਰੂ, ਸਾਰੇ ਜੀਵ ਤੁਸੀਂ ਪੈਦਾ ਕੀਤੇ ਨੇ ਤੇ ਤੁਸੀਂ ਆਪਣੀ ਮਿਹਰ ਦੀ ਨਜ਼ਰ ਕਰਕੇ ਸਾਨੂੰ ਚੰਗੇ ਪਾਸੇ ਲਾ ਲਓ। ਗੁਰੂ ਨੇ ਚੰਗੀ ਸੰਗਤ ਬਖਸ਼ੀ ਹੈ, ਗੁਰਸਿੱਖਾਂ ਦੇ ਘਰ ਜਨਮ ਬਖਸ਼ਿਆ। ਯਾਦ ਰੱਖੋ, ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਭੈੜੇ ਪਾਸੇ ਨਹੀਂ ਜਾਣਾ, ਅਸੀਂ ਗਲਤ ਜਗ੍ਹਾ ਨਹੀਂ ਖਲੋਣਾ। ਬਸ ਗੁਰੂ ਦੀ ਕਿਰਪਾ ਹੋ ਗਈ, ਚਲੀ।
ਨਾਨਕਾ ਜਿਨ ਨਾਮ ਮਿਲਿਆ, ਕਰਮ ਹੋਵਾ ਧੁਰ ਕਦੇ।
ਬਸ ਜਿਨ੍ਹਾਂ ਨੂੰ ਨਾਮ ਮਿਲ ਗਿਆ ਉਹ ਸਮਝੋ ਉਹਦੀ ਬਖਸ਼ਿਸ਼ ਹੋ ਗਈ, ਉਹ ਫਿਰ ਆਸੇ ਪਾਸੇ ਨੂੰ ਭੁੱਖਾਂ ਸਮਝਦੇ। ਰੋਜ਼ ਪੜ੍ਹਦੇ ਹੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।
ਸਭ ਉਪਾਈਨ ਆਪ ਆਪੇ ਨਦਰ ਕਰੇ।
ਜੀਵ ਜਨਤਾ ਉਸਨੇ ਪੈਦਾ ਕੀਤੇ ਨੇ, ਆਪ ਹੀ ਮਿਹਰ ਕਰੇਗਾ, ਪਰ ਅਸੀਂ ਮਿਹਰ ਮੰਗਦੇ ਨਹੀਂ, ਅਸੀਂ ਹੋਰ ਹੋਰ ਚੀਜ਼ਾਂ ਮੰਗੀ ਜਾਂਦੇ ਹਾਂ। ਸਤਿਗੁਰੂ ਕਹਿੰਦਾ, ਮੰਗਿਆ ਕਰੋ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ,
ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ।
ਬਹੁਤ ਬਹੁਤ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ, ਪ੍ਰਬੰਧ ਵੱਲੋਂ ਵੀ ਸ਼ੁਕਰਾਨਾ, ਤੇ ਤੁਹਾਡਾ ਸਾਰਿਆਂ ਦਾ ਵੀ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।